ਗੁਰੂ ਨਾਨਕ ਸਾਹਿਬ ਦੁਨੀਆਂ ਤੇ ਪ੍ਰਗਟ ਹੋਏ 10 ਜਾਮੇ ਉਹਨਾਂ ਬਦਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਸੱਚ ਨੂੰ ਬੁਲੰਦ ਕੀਤਾ, ਇਨਸਾਨੀਅਤ ਦੀ ਰੱਖਿਆ ਕੀਤੀ ਔਰ ਹਾਲਾਤ ਮਹਾਰਾਜ ਨੇ ਬਿਆਨ ਕੀਤੇ ਨੇ ਵੀ ਕਿਉਂ ਅਵਤਾਰ ਧਾਰਨਾ ਪਿਆ। ਰਾਜੇ ਸੀਹੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਬਿੱਦ ਕੁੱਤੇ ਹੋ ਚੱਟ ਜਾਹੋ। ਇਹ ਕਲਯੁਗ ਦੇ ਰਾਜਿਆਂ ਦੇ ਲੀਡਰਾਂ ਦੇ ਲੱਛਣ ਨੇ। ਕਹਿੰਦੇ ਕਲਯੁਗ ਦੇ ਰਾਜੇ ਸਿੰਹ ਨੇ, ਫਾਰਸੀ ਦਾ ਲਫ਼ਜ਼ ਹੈ, ਸ਼ੇਰ ਨੂੰ ਆਉਂਦੇ ਨੇ। ਮੁਕੱਦਮ ਵਜ਼ੀਰ ਇਹਨਾਂ ਦੇ ਪੁੱਤੇ ਨੇ। ਬਹੁਤਾਤ ਵਿੱਚ ਕਹਿ ਰਿਹਾ ਮੈਂ, ਜਿਹੜੇ ਮਰਜ਼ੀ ਦੇਸ਼ 'ਚ ਚਲੇ ਜਾਓ, ਲੀਡਰਾਂ ਦੀ ਇਹੀ ਕਹਾਣੀ ਹੈ, ਰਾਜਿਆਂ ਦੀ। ਵੈਸੇ ਰਾਜੇ ਦਾ ਅਰਥ ਹੁੰਦਾ ਰੁੱਝਿਆ ਹੋਇਆ, ਅਤੇ ਜਿੰਨੇ ਭੁੱਖੇ ਰਾਜੇ ਨੇ ਅੱਜ ਕੱਲ੍ਹ ਦੇ, ਉਨੀ ਪਰਜਾ ਨਹੀਂ ਹੈ ਭੁੱਖੀ। ਜਿੱਡੇ ਲੋਟੂ ਰਾਜੇ ਨੇ, ਉੱਡੀ ਪਰਜਾ ਨਹੀਂ ਲੁੱਟ ਮਚਾਉਂਦੀ। ਸਾਡੀ ਫੇਮ ਪਰਜਾ ਨੂੰ ਕੀਤਾ ਜਾਂਦਾ। ਮਹਾਰਾਜ ਕਹਿੰਦੇ ਜਿਵੇਂ ਸ਼ੇਰ ਮੋਟਾ ਮੋਟਾ ਮਾਲ ਖਾਂਦਾ ਨਾ, ਮੋਟਾ ਮੋਟਾ ਮਾਸ, ਕਲਯੁਗ ਦੇ ਰਾਜੇ ਮੋਟਾ ਮੋਟਾ ਮਾਸ ਖਾ ਲੈਂਦੇ, ਲੋਕਾਂ ਦਾ ਹੱਕ ਮਾਰ ਲੈਂਦੇ ਨੇ। ਅਤੇ ਜੰਗਲ 'ਚ ਤੁਸੀਂ ਵੇਖਿਆ, ਡਿਸਕਵਰੀ ਚੈਨਲ ਵੇਖਦੇ ਹੀ ਹੋ, ਵੀ ਜਦੋਂ ਸ਼ੇਰ ਮਾਸ ਖਾ ਲੈਂਦਾ ਅਤੇ ਉਹ ਵਾਰਾ ਜੇ ਕੁੱਤੇ ਫਿਰਦੇ ਹੁੰਦੇ, ਉਹ ਰਹਿੰਦਾ ਖੁੰਦਾ, ਉਹ ਚੱਟਦੇ ਨੇ ਫਿਰ ਹੱਡੀਆਂ ਤੋਂ। ਇਹ ਆਉਂਦੇ ਜਿਹੜੇ ਇਹਨਾਂ ਦੇ ਪੀਏ ਨੇ ਨਾ, ਵਜ਼ੀਰ ਨੇ, ਉਹਨਾਂ ਕੁੱਤਿਆਂ ਵਰਗੇ ਨੇ, ਰਹਿੰਦਾ ਇਹ ਚੱਟ ਜਾਂਦੇ ਨੇ। ਵਾੜ ਖੇਤ ਨੂੰ ਖਾ ਰਹੀ ਸੀ, ਔਰ ਅੱਜ ਵੀ ਹਾਲਾਤ ਇਹੀ ਨੇ। ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਭੇਸ ਵਿੱਚ ਵੇਖ ਲਓ, ਅਵਲ ਤੇ ਲੀਡਰ ਹੀ ਖਾ ਜਾਂਦਾ, ਬਚਿਆ ਕੁਚਿਆ ਪੀਏ ਖਾ ਜਾਂਦੇ ਨੇ, ਲੋਕ ਰਹਿ ਜਾਂਦੇ ਵਿਚਾਰੇ ਹੱਥ ਮਲਦੇ। ਬੇਈਮਾਨੀ, ਕੂੜ, ਕੁਫਰ ਸਿਖਰਾਂ ਤੇ ਸੀ। ਪਰਮਾਤਮਾ ਅੱਗੇ ਬੜੇ ਅਵਤਾਰ ਮਹਾਂਪੁਰਸ਼ ਭੇਜਦਾ ਰਿਹਾ, ਜਿਵੇਂ ਹਾਲਾਤ ਵਿਗੜਨ 'ਤੇ ਕੋਈ ਅਫਸਰ ਆਉਂਦਾ ਹੈ, ਬਹੁਤੇ ਵਿਗੜਨ 'ਤੇ ਵੱਡਾ ਅਫਸਰ ਆਉਂਦਾ ਹੈ ਪੁਲਿਸ ਦਾ। ਦੁਨੀਆਂ 'ਚ ਹਾਲਾਤ ਵਿਗੜੇ, ਥੋੜ੍ਹੀਆਂ ਕਲਾ ਲੈ ਕੇ ਅਵਤਾਰ ਆਏ, ਬਹੁਤੇ ਵਿਗੜੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਵਿਦ ਆਲ ਦਾ ਮਿਰੈਕੁਲਸ ਪਾਵਰਸ ਅਲੋਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਖੁਦਾ ਦੁਨੀਆਂ 'ਤੇ ਆਇਆ ਗੁਰੂ ਨਾਨਕ ਬਣ ਕੇ, ਲੋਕਾਈ ਨੂੰ ਸੱਚ ਦੇ ਨਾਲ ਜੋੜਨ ਦੇ ਲਈ, ਧਰਮ ਨੂੰ ਬੁਲੰਦ ਕਰਨ ਦੇ ਲਈ। ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ, ਮੁਕਤੀ ਦੇਣ ਆਏ ਸਾਨੂੰ ਪਾਤਸ਼ਾਹ। ਹੁਣ ਬੰਧਨਾਂ ਤੋਂ ਮੁਕਤੀ ਹੁੰਦੀ ਹੈ, ਬੰਧਨ ਕਈ ਤਰ੍ਹਾਂ ਦੇ ਨੇ, ਤਨ ਨੂੰ ਰੋਗ ਹੈ, ਮਨ ਨੂੰ ਡਿਪਰੈਸ਼ਨ ਹੈ, ਸੋਗ ਹੈ, ਸੂਖਸ਼ਮ ਸਰੀਰ ਨੂੰ 84 ਲੱਖ ਜੂਨਾਂ ਦਾ ਬੰਧਨ ਪੈਣ ਦਾ ਡਰ ਹੈ, ਕੋਈ ਨਾ ਕੋਈ ਬੰਧਨ ਹੁੰਦਾ ਹੈ। ਅਤੇ ਪ੍ਰਤੱਖ ਉਦੋਂ ਹਿੰਦੁਸਤਾਨ ਦੇ ਲੋਕ ਗੁਲਾਮ ਸਨ, ਪੈਰਾਂ ਨੂੰ ਬੇੜੀਆਂ, ਮੁਗਲੀਆ ਸਲਤਨਤ ਦਾ ਜ਼ੋਰ ਸੀ। ਦਾਤਾ ਮੁਕਤੀ ਦਾ ਗੁਰੂ ਹੈ। ਭਾਰਤ ਵਿੱਚ ਬੜਾ ਜ਼ਾਲਮਾਨਾ ਰਾਜ ਸੀ, ਮੁਗਲਾਂ ਦਾ, ਪਠਾਣਾਂ ਦਾ ਜ਼ੋਰ ਲੱਗਿਆ ਸੀ ਵੀ ਹਿੰਦੂਆਂ ਨੂੰ, ਹੋਰਾਂ ਧਰਮਾਂ ਨੂੰ ਮਿਟਾ ਕਰਕੇ ਕੇਵਲ ਇਸਲਾਮ ਨੂੰ ਪ੍ਰਫੁੱਲਤ ਕੀਤਾ ਜਾਵੇ, ਹਰ ਇਨਸਾਨ ਨੂੰ ਕਲਮਾ ਪੜ੍ਹਨ ਲਈ ਮਜਬੂਰ ਕਰਦੇ ਸਨ। ਹੁਣ ਇੱਥੇ ਬਾਬਰ ਦਾ ਰਾਜ ਆਇਆ। ਵੈਸੇ ਤਾਂ ਮਹਿਮੂਦ ਗਜ਼ਨਵੀ 1001 ਤੋਂ ਹੀ ਇਹਨਾਂ ਲੋਕਾਂ ਦਾ ਰਾਜ ਸੀ, ਆਪਾਂ ਗੁਰੂ ਨਾਨਕ ਸਾਹਿਬ ਦੇ ਵਕਤ ਦੀ ਗੱਲ ਕਰਦੇ ਹਾਂ। ਬਾਬਰ ਨੇ ਅਤਿਆਚਾਰ ਕੀਤੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ, ਤੈਂਕੀ ਦਰਦ ਨਾ ਆਇਆ। ਖੁਰਾਸਾਨ ਨੂੰ ਜਿੱਤ ਕੇ ਉਹਦਾ ਖਸਮ ਬਣ ਕੇ ਹਿੰਦੁਸਤਾਨ ਨੂੰ ਡਰਾਉਣ ਆਇਆ ਬਾਬਰ, ਔਰ ਐਸੀ ਮਾਰ ਮਚਾਈ ਹੈ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ, ਭਾਣਾ ਮੰਨਣ ਦੀ ਗੱਲ ਕਰਦੇ ਨੇ, ਪਰ ਉਸ ਦਿਨ ਉਹਨਾਂ ਵੀ ਆਖ ਦਿੱਤਾ ਰੱਬ ਨੂੰ, ਤੈਨੂੰ ਦਇਆ ਨਾ ਆਈ, ਇੰਨੀ ਕਤਲੋ ਗਾਰਤ ਮਚੀ ਹੈ। ਔਰ ਅੱਗੇ ਪਾਤਸ਼ਾਹ ਕਹਿੰਦੇ ਨੇ ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀ ਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਿਗੋਏ ਪੁੱਤੀ ਮੋਇਆ ਸਾਰ ਨਾ ਕਾਈ। ਰੱਬ ਨੂੰ ਕਹਿੰਦੇ ਲਾਮਾ ਇਸ ਲਈ ਦਿੱਤਾ ਕਿਉਂਕਿ ਅਸਾਵੀ ਟੱਕਰ ਹੈ, ਸਾਵਾਂ ਝਗੜਾ ਨਹੀਂ ਹੈ। ਦੋਨਾਂ ਧਿਰਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤਾਕਤ ਦਾ। ਮੁਗਲ ਸ਼ੀਂਹ ਵਰਗੇ ਨੇ, ਸ਼ੇਰ ਵਰਗੇ ਨੇ, ਹਿੰਦੂ ਗਊਆਂ ਵਰਗੇ ਨੇ। ਜੇ ਤਾਂ ਸ਼ੇਰ ਸ਼ੇਰ ਨਾਲ ਟੱਕਰੇ ਤੇ ਕੋਈ ਲਾਮਾ ਨਹੀਂ, ਬਰਾਬਰ ਦੀ ਟੱਕਰ ਹੈ। ਪਰ ਜੇ ਗਊਆਂ ਦੇ ਵੱਗ ਨੂੰ ਸ਼ੇਰ ਪੈ ਜਾਵੇ ਤੇ ਉੱਥੇ ਮਾਲਕ ਨੂੰ ਲਾਮਾ ਦੇਣਾ ਬਣਦਾ ਵੀ ਇਹ ਕਿਉਂ ਹੋਇਆ। ਤੂੰ ਕਹਿੰਦੇ ਇਹ ਬਾਬਰ ਦੇ ਜ਼ੁਲਮ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਬਾਬਰ ਤੂੰ ਜਾਬਰ ਹੈ, ਜ਼ੁਲਮ ਨਾ ਕਰ। ਬੜੇ ਉੱਥੇ ਕੌਤਕ ਵਰਤੇ ਨੇ, ਚੱਕੀਆਂ ਆਪੇ ਚੱਲ ਪਈਆਂ। ਸਾਡੇ ਲਈ ਇਹ ਗੱਲਾਂ ਨਾਮੁਮਕਿਨ ਨੇ, ਇੰਪੋਸੀਬਲ ਹੈ। ਪਰ ਗੁਰੂ ਲਈ ਇਹ ਮਾਮੂਲੀ ਖੇਡ ਹੈ, ਇਹੋ ਜਿਹੇ ਚਮਤਕਾਰ ਬਹੁਤੇ ਮਾਇਨੇ ਨਹੀਂ ਰੱਖਦੇ ਉਹਦੇ ਅੱਗੇ। ਬਾਣੀ ਦਾ ਫੁਰਮਾਨ ਹੈ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਨਥਿੰਗ ਇਜ਼ ਬਿਯੋਂਡ ਗੁਰੂ ਨਾਨਕ, ਵਾਟ ਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ, ਜੋ ਚਾਹੁੰਦਾ ਹੈ ਕਰ ਸਕਦਾ ਹੈ, ਅਕਾਲ ਸਰੂਪ ਹੈ। ਸਮਝਾਇਆ ਬਾਬਰ ਨੂੰ, ਚਲੋ ਉੱਥੋਂ ਲੋਕ ਤੇ ਛਡਵਾ ਲਏ, ਪਰ ਇਹ ਰਾਜਿਆਂ ਦਾ ਸੁਭਾਅ ਕਿੱਥੇ ਬਦਲਦਾ ਹੈ। ਜ਼ੁਲਮ ਢਾਉਂਦੇ ਰਹੇ, ਪੀੜ੍ਹੀ ਦਰ ਪੀੜ੍ਹੀ ਦਿੱਲੀ ਦੇ ਤਖ਼ਤ ਦੇ ਮਾਲਕ ਬਦਲਦੇ ਗਏ, ਤੇ ਪੀੜ੍ਹੀ ਦਰ ਪੀੜ੍ਹੀ ਗੁਰੂ ਨਾਨਕ ਦੇ ਤਖ਼ਤ ਦੇ ਵਾਰਸ ਵੀ ਬਦਲਦੇ ਗਏ। ਜ਼ੁਲਮ ਨੂੰ ਰੋਕਣ ਲਈ ਗੁਰੂ ਅਰਜਨ ਸਾਹਿਬ ਨੇ ਆਵਾਜ਼ ਉਠਾਈ, ਜਹਾਂਗੀਰ ਨੇ ਹੁਕਮ ਕਰ ਦਿੱਤਾ ਕਤਲ ਹੋਵੇਗਾ ਗੁਰੂ ਅਰਜਨ ਦਾ, ਸ਼ਾਸਤ ਬਾਈ ਆਸਾ ਦੇ ਤਹਿਤ। ਵਰਮੂਦਮ ਕੇ ਪੂਰਾ ਬਾ ਸਿਆਸਤੋ ਯੱਸਾ ਰਸਾਨੰਦ, ਮੈਂ ਫੁਰਮਾਨ ਜਾਰੀ ਕੀਤਾ, ਕਹਿੰਦਾ ਉਸਕੇ ਜਹਾਂਗੀਰੀ ਆਟੋਬਾਇਓਗ੍ਰਾਫੀ ਹੈ ਫਾਰਸੀ ਵਿੱਚੋਂ ਲਿਖਦਾ, ਅਰਜਨ ਦਾ ਕਤਲ ਸਿਆਸਤ ਬਾ ਯਾਸਾ ਦੇ ਤਹਿਤ ਹੋਵੇ। ਸਿਆਸਤ ਬਾ ਯਾਸਾ ਦੀ ਧਾਰਾ ਪਤਾ ਕੀ ਹੁੰਦੀ, ਮੰਗੋਲੀਅਨ ਜਿਹੜੇ ਲੋਕ ਨੇ ਨਾ ਚੰਗੇਜ਼ ਖਾਨ ਨੂੰ, ਇਹਨਾਂ ਧਾਰਾ ਲਿਆਂਦੀ ਸੀ। ਇਹ ਭੂਤਾਂ ਪ੍ਰੇਤਾਂ 'ਚ ਬੜਾ ਬਿਲੀਵ ਕਰਦੇ ਸਨ। ਕਹਿੰਦੇ ਸੀ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ ਮੌਤ ਦੀ ਸਜ਼ਾ ਦੇਣੀ ਹੈ, ਉਹਦੇ ਲਹੂ ਦਾ ਕਤਰਾ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਜੇ ਡੁੱਲਿਆ ਉਹਦੇ ਚੋਂ ਭੂਤ ਪ੍ਰੇਤ ਪੈਦਾ ਹੋਣਗੇ, ਸਜ਼ਾ ਜਿਸਨੇ ਦਿੱਤੀ ਹੈ ਉਹਦਾ ਖੁਰਾ ਕੁਝ ਮਿਟਾਉਣਗੇ। ਤੁਹਾਨੂੰ ਸਮਝ ਲੱਗੇਗੀ ਵੀ ਮੁਰਤਜ਼ਾ ਖਾਨ ਤੇ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਦੇਗ ਚ ਉਬਾਲਿਆ, ਤੱਤੀ ਤਵੀ ਤੇ ਸਾੜਿਆ ਹੈ ਵੀ ਲਹੂ ਦਾ ਕਤਰਾ ਧਰਤੀ ਤੇ ਨਾ ਡਿੱਗੇ। ਨਹੀਂ ਤੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕਰਵਾਇਆ, ਤਲਵਾਰ ਦੇ ਵਾਰ ਨਾਲ ਵੀ ਹੋ ਸਕਦਾ। ਕਿਉਂ? ਔਰੰਗਜ਼ੇਬ ਨਹੀਂ ਸੀ ਬਲੀਵ ਕਰਦਾ ਭੂਤਾਂ ਪ੍ਰੇਤਾਂ ਚ ਬਹੁਤਾ, ਪਰ ਜਹਾਂਗੀਰ ਕਰਦਾ ਸੀ। ਖੈਰ ਗੁਰਦੇਵ ਸ਼ਹੀਦ ਹੋਏ, ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਉਠਾ ਲਈਆਂ। ਚਾਰ ਜੰਗ ਭਾਰਤ ਵਰਸ਼ ਦੇ ਬਾਦਸ਼ਾਹ ਸ਼ਾਹ ਜਹਾਨ ਨਾਲ ਲੜੇ ਨੇ ਤੇ ਚਾਰੇ ਹੀ ਜਿੱਤੇ ਨੇ। ਭਾਈ ਗੁਰਦਾਸ ਨੇ ਬੜਾ ਸੋਹਣਾ ਲਿਖਿਆ, ਸ਼ਠਮ ਪੀਰ ਬੈਠਾ ਗੁਰ ਭਾਰੀ, ਏਡਾ ਭਾਰਾ ਗੁਰੂ ਅਜ਼ਮਤਾਂ ਵਿੱਚ ਕਰਾਮਾਤਾਂ ਵਿੱਚ ਕੋਈ ਹੋਇਆ ਨਹੀਂ ਦੁਨੀਆਂ ਤੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਵਰਜਿਆ ਜ਼ੁਲਮ ਨਾ ਕਰ, ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਚਾਂਦਨੀ ਚੌਂਕ ਸ਼ਹੀਦ ਕੀਤਾ ਗਿਆ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਿਨ ਪੀਆ ਸੀਸ ਦੀਆ, ਪਰ ਸਿਰ ਨਾ ਦੀਆ। ਮਜਬੂਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਹਥਿਆਰ ਉਠਾਉਣੇ ਪਏ, ਮਜਬੂਰਨ ਤਾਂ ਕਹਿ ਰਿਹਾ, ਮੈਂ ਆਪ ਲਿਖਿਆ, ਬਲਾ ਚਾਰਗੀ ਦਰਮਿਆ ਆਮਨਮ ਬਾ ਤਦਬੀਰ ਤੀਰੋ ਤੁਫੰਗ ਆਮਨਮ। ਔਰੰਗਜ਼ੇਬ ਤੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝਿਆ, ਹਿੰਦੂ ਮਤ ਨੂੰ ਇਨਸਾਨੀਅਤ ਨੂੰ ਰੱਖਣ ਲਈ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਾ ਵਾਰਿਆ ਤੂੰ ਏਡੇ ਠੰਡੇ ਫਕੀਰ ਨੂੰ ਸ਼ਹੀਦ ਕਰ ਦਿੱਤਾ। ਜਦੋਂ ਪ੍ਰੇਮ ਦੀ ਭਾਸ਼ਾ ਜ਼ਾਲਮ ਨਾ ਸਮਝੇ ਉਦੋਂ ਹਥਿਆਰ ਲਾਚਾਰ ਹੋ ਕੇ ਉਠਾਉਣਾ ਪੈਂਦਾ, ਸ਼ੌਂਕ ਨਾਲ ਨਹੀਂ ਉਠਾਇਆ ਮੈਂ, ਲਾਚਾਰ ਹੋ ਕੇ ਫੜਨਾ ਪਿਆ ਹਥਿਆਰ। ਇੱਕ ਜਗ੍ਹਾ ਹੋਰ ਕਹਿੰਦੇ ਨੇ ਨਾ ਜ਼ਫ਼ਰਨਾਮੇ ਚ, ਚੁੰਕਾਰ ਅਜ਼ਹਮਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਪ੍ਰੇਮ ਦੀ ਭਾਸ਼ਾ ਨਹੀਂ ਦੁਸ਼ਮਣ ਸਮਝਦਾ, ਕੋਈ ਹੀਲਾ ਸ਼ਾਂਤੀ ਕਾਇਮ ਕਰਨ ਲਈ ਕਾਰੇ ਨਹੀਂ ਆਉਂਦਾ, ਤੇ ਮੁੱਠਾ ਤਲਵਾਰ ਦਾ ਫਿਰ ਅਸਤ ਦੇ ਹੇਠਾਂ ਰਹਿੰਦਾ ਹੈ, ਫਿਰ ਮੁੱਠੇ ਤੇ ਹੱਥ ਟਿਕ ਜਾਂਦਾ ਹੈ। 14 ਜੰਗਾਂ ਔਰੰਗਜ਼ੇਬ ਮੁਗਲੀਆ ਸਲਤਨਤ 22 ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੜੀਆਂ। ਇਹਦੇ ਦਰਮਿਆਨ ਹਜ਼ਾਰਾਂ ਸਿੰਘ ਸ਼ਹੀਦ ਹੋਏ, ਹਜ਼ਾਰਾਂ ਹੀ ਮੁਗਲ ਮਿੱਟੀ 'ਚ ਮਿਲਾਏ ਗਏ, ਅਤੇ ਸਭ ਤੋਂ ਅਗੰਮੀ ਸ਼ਹਾਦਤਾਂ ਹੋਈਆਂ 4 ਸਾਹਿਬਜ਼ਾਦਿਆਂ ਦੀਆਂ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਦੋਨੇ ਹੀ ਨਾਬਾਲਗ, ਵੱਡਿਆਂ ਦੀ 17-18 ਵਰ੍ਹਿਆਂ ਦੇ ਦਰਮਿਆਨ ਉਮਰ ਹੈ, ਛੋਟੇ ਦੀ 14 ਵਰ੍ਹੇ ਉਮਰ ਹੈ, 10 ਲੱਖ ਨੰਗੀ ਤਲਵਾਰ 'ਤੇ ਨੱਚਦੇ ਚਮਕੌਰ ਦੀ ਗੜੀ ਸ਼ਹੀਦ ਹੋਏ। ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ 9 ਤੇ 7 ਸਾਲ ਦੀ ਉਮਰ ਹੈ, ਨਾਜ਼ਮ ਵਜ਼ੀਰ ਖਾਨ ਨੇ ਨੀਆਂ 'ਚ ਚਿਣਵਾ ਦਿੱਤੇ, ਸਰਹੰਦ ਸ਼ਹੀਦ ਹੋਏ, ਮਾਤਾ ਗੁਜਰੀ ਸ਼ਹੀਦ ਹੋਈ। ਮੈਂ ਕਿਉਂ ਵਾਰ ਵਾਰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਤੁਹਾਡੇ ਵਰਗਾ ਨਹੀਂ ਹੈ, ਅਤੇ ਨਾ ਕੰਪੈਰੇਟਿਵਲੀ ਆ ਡੈਮੀਗੋਡ ਹੀ ਉਹਦੇ ਬਰਾਬਰ ਟਿਕ ਸਕਦੇ ਨੇ, ਆ ਜਿੰਨੇ ਵੀ ਮਸੈਂਜਰ ਆਫ ਗੋਡ ਨੇ, ਜਿੰਨੇ ਵੀ ਭਗਵਾਨ ਨੇ, ਜਿੰਨੇ ਵੀ ਅਵਤਾਰ ਨੇ। ਇੱਕ ਰੱਬ ਦੀ ਹਸਤੀ ਹੈ ਜਿਹਦੇ 'ਤੇ ਸੁੱਖ ਦੁੱਖ ਦਾ ਅਸਰ ਨਹੀਂ ਹੁੰਦਾ, ਅਤੇ ਦੂਜੀ ਗੁਰੂ ਗੋਬਿੰਦ ਸਿੰਘ ਦੀ ਹੈ, ਤੀਜਾ ਨਹੀਂ ਲੱਭੇਗਾ ਤੁਹਾਨੂੰ ਕੋਈ। ਜਿੱਦਣ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਚਿਹਰੇ 'ਤੇ ਆਨੰਦ ਹੈ, ਜਕਾਰੇ ਛੱਡੇ ਕਲਗੀਧਰ ਨੇ, ਅਤੇ ਜਿੱਦਣ ਚਮਕੌਰ ਦੀ ਗੜੀ ਲੱਖਾਂ ਤਲਵਾਰਾਂ 'ਤੇ ਨੱਚ ਕੇ ਸ਼ਹੀਦ ਹੋਇਆ ਅਜੀਤ ਸਿੰਘ, ਗਰਜਵੀਂ ਆਵਾਜ਼ ਵਿੱਚ ਬਾਪੂ ਨੇ ਕਿਹਾ ਅੱਲਾ ਯਾਰ ਖਾਂ ਗਵਾਈ ਦਿੰਦਾ ਮੁਸਲਮਾਨ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਆ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਪੁੱਤਰਾ, ਬੜੀ ਦਲੇਰੀ ਨਾਲ ਲੜਿਆ, ਲੜਦਾ ਵੀ ਕਿਉਂ ਨਾ, ਤੇਰੀਆਂ ਰਗਾਂ ਵਿੱਚ ਕਿਸੇ ਆਮ ਇਨਸਾਨ ਦਾ ਨਹੀਂ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ। ਦਿਖਾਓ ਕੋਈ ਦੁਨੀਆਂ ਦਾ ਰਹਿਬਰ ਪੈਗੰਬਰ ਮਸੈਂਜਰ ਆਫ ਗੋਡ, ਕੋਈ ਡੈਮੀ ਗੋਡ ਜਿਹੜਾ ਆਉਂਦਾ ਕਾਕਾ ਉਹ ਮੋਇਆ ਪਿਆ ਹੋਵੇ ਤੇ ਜਕਾਰੇ ਛੱਡੇ ਸ਼ਾਬਾਸ਼ ਪੁੱਤਰਾ, ਤੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਕਬਰਾਂ ਵੱਲ ਦੌੜੀਏ, ਮੂਰਤਾਂ ਵੱਲ ਦੌੜੀਏ, ਉਹ ਕਰੋਸ ਰਿਹਾ ਚੱਕੀ ਫਿਰੀਏ, ਤੇ ਚੱਪਣੀ ਚਾਹੀਦੀ ਹੈ ਨਾ ਨੱਕ ਡੋਬਣ ਨੂੰ, ਹੋਰ ਤੇ ਕੁਝ ਰਹਿ ਨਹੀਂ ਗਿਆ। ਤਿੰਨਾਂ ਲੋਕਾਂ ਦੇ ਖਸਮ ਨੂੰ ਛੱਡ ਕੇ ਮੂਰਤਾਂ ਵੱਲ ਤੁਰੇ ਫਿਰੀਏ ਅਸੀਂ ਆਮ ਇਨਸਾਨਾਂ ਵੱਲ, ਨਾਮੋਸ਼ੀ ਦੀ ਗੱਲ ਹੈ। ਜ਼ਫ਼ਰਨਾਮਾ ਕਦੇ ਪੜ੍ਹਿਓ, ਜਿਹੜੇ ਬਾਪ ਦੇ 4 ਬੱਚੇ ਮਰ ਜਾਣ ਉਹ ਕੰਧ 'ਚ ਟੱਕਰਾਂ ਮਾਰ ਕੇ ਮਰ ਜਾਂਦਾ ਹੈ, ਤੇ ਔਰੰਗਜ਼ੇਬ ਨੂੰ ਲਿਖ ਰਹੇ ਨੇ ਚੇ ਮਰਦੀ ਕੇ ਅਖਗਰ ਖਾਮੋਸ਼ਾ ਕੁਨੀ, ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਕਹਿੰਦੇ ਔਰੰਗਜ਼ੇਬ ਕਿੱਡੀ ਕੁ ਮਰਦਾਨਗੀ ਹੈ, ਫੌਜਾਂ ਘੱਲ ਕੇ ਲੱਖਾਂ ਦੀ ਗਿਣਤੀ ਵਿੱਚ ਮੇਰੇ 4 ਸਾਹਿਬਜ਼ਾਦੇ ਤੂੰ ਮਾਰ ਦਿੱਤੇ, ਇਹ ਚੰਗਿਆੜੀਆਂ ਹੀ ਬੁੱਝੀਆਂ ਨੇ, ਹੋਰ ਕੁਝ ਵੀ ਨਹੀਂ ਹੈ। ਬੱਚਿਆਂ ਨੂੰ ਚੰਗਿਆੜੀਆਂ ਦੱਸਦੇ ਨੇ ਕਲਗੀਧਰ, ਕਹਿੰਦੇ ਮਰਦ ਹੁੰਦਾ ਤੇ ਮੇਰੇ ਸਾਹਮਣੇ ਆ ਕੇ ਟੱਕਰਦਾ ਤੂੰ, ਇੱਥੇ ਭਾਂਬੜ ਖਾਲਸਾ ਹਰੇ ਮੱਚ ਰਿਹਾ ਜਿਹੜਾ ਦਿੱਲੀ ਦੇ ਤਖ਼ਤ ਨੂੰ ਸਾੜ ਕੇ ਸਵਾਹ ਕਰੇਗਾ। ਇਹ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਨਹੀਂ ਲਿਖ ਸਕਦਾ। ਕਿਧਰੇ ਮਾੜੀ ਜੀ ਘਰ ਵਿੱਚ ਦੁੱਖ ਦੀ ਘੜੀ ਆ ਜਾਵੇ ਤੇ ਬੰਦਾ ਵੈਣ ਪਾਉਣੋਂ ਨਹੀਂ ਹਟਦਾ, ਇੱਥੇ ਕੁੱਲ ਮਿਟ ਗਈ ਹੈ, ਬਿੰਦੀ ਕੁੱਲ। ਨਾਦੀ ਤੇ ਆਪਾਂ ਸਾਰੇ ਜ਼ਿੰਦਾ ਹੀ ਹਾਂ, 2 ਤਰ੍ਹਾਂ ਦੇ ਬੱਚੇ ਹੁੰਦੇ ਨੇ, ਨਾਦੀ ਤੇ ਬਿੰਦੀ। ਨਾਦੀ ਨਾਦ ਤੋਂ ਸ਼ਬਦ ਤੋਂ ਪੈਦਾ ਹੋਏ, ਸ਼ਬਦ ਤੋਂ ਉਹ ਪਾਣੀ ਅੰਮ੍ਰਿਤ ਬਣ ਗਿਆ, ਆਪਾਂ ਛਕ ਲਿਆ, ਆਪਾਂ ਨਾਦੀ ਹੋ ਗਏ। ਬਿੰਦੀ ਰੰਚਕ ਰੇਤ ਖੇਤਨ ਨਿਰਮਤ ਦੁਰਲਭ ਦੇਹੇ ਸਵਾਰ ਖਰੀ, ਮਾਤਾ ਪਿਤਾ ਦੇ ਸੰਯੋਗ ਤੋਂ ਬਿੰਦੀ ਵੰਸ ਮੁੱਕ ਗਈ ਮਹਾਰਾਜ ਦੀ, ਤੇ ਫਿਰ ਇਹ ਕਹਿਣਾ ਵੀ ਕੁਝ ਵੀ ਨਹੀਂ ਹੋਇਆ, 4 ਚੰਗਿਆੜੀਆਂ ਹੀ ਬੁਝੀਆਂ ਨੇ, ਇਹ ਗੁਰੂ ਗੋਬਿੰਦ ਸਿੰਘ ਕਰ ਸਕਦਾ। ਔਰੰਗਜ਼ੇਬ ਸੋਚਦਾ ਸੀ ਮੈਂ ਅਨੰਦਪੁਰ ਖੋਹ ਲਿਆ, ਸਾਹਿਬਜ਼ਾਦੇ ਖੋਹ ਲਏ, ਮਾਤਾ ਖੋਹ ਲਈ, ਪਿਤਾ ਖੋਹ ਲਿਆ, ਗੁਰੂ ਗੋਬਿੰਦ ਸਿੰਘ ਚੁੱਕੇਗਾ। ਜ਼ਫਰਨਾਮੇ ਦੇ ਬੋਲ ਪੜ ਕੇ ਨਮੋਸ਼ੀ ਨਾਲ ਹੀ ਤਖ਼ਤ ਤੇ ਲਿਟ ਗਿਆ ਸੀ। 95 ਸਾਲ ਦੀ ਉਮਰ ਸੀ, ਬਿਮਾਰ ਹੋਇਆ ਸੀ, ਰਹਿੰਦੀ ਕਸਰ ਜ਼ਫਰਨਾਮੇ ਨੇ ਕੱਢਤੀ। ਖੈਰ ਇੱਛਾ ਜ਼ਾਹਰ ਕੀਤੀ ਸੀ ਗੁਰਾਂ ਨੂੰ ਮਿਲਦੀ, ਪਰ ਪੂਰੀ ਨਾ ਹੋਈ, ਪਹਿਲਾਂ ਹੀ ਮੌਤ ਹੋ ਗਈ। ਗੁਰੂ ਗੋਬਿੰਦ ਸਿੰਘ ਦੀ ਮੂਰਤ ਨੂੰ ਇੱਦਾਂ ਸਮਝਿਓ, ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਆ ਭਗਵਾਨ ਹਰੇ ਜਿਹੜਾ ਸੁੱਖ ਦੁੱਖ ਤੋਂ ਨਿਰਾਲਾ ਹੈ, ਜਿੱਥੇ ਸੁੱਖ ਦੁੱਖ ਦਾ ਕੋਈ ਅਸਰ ਨਹੀਂ, ਬਾਕੀ ਸਾਰਿਆਂ ਤੇ ਹੋਇਆ। ਕਿੱਡੇ ਵੱਡੇ ਮਹਾਂਪੁਰਸ਼ ਹੋਏ ਨੇ ਸ੍ਰੀ ਰਾਮ ਚੰਦਰ ਜੀ ਮਹਾਰਾਜ, ਅਵਤਾਰ ਨੇ, ਬਾਣੀ ਨੇ ਮੰਨਿਆ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ। ਤ੍ਰੇਤੇ ਚ ਵਾਹਿਗੁਰੂ ਤੂੰ ਰਾਮ ਚੰਦਰ ਜੀ ਨੂੰ ਅਵਤਾਰ ਭੇਜਿਆ ਦੁਨੀਆਂ ਤੇ। ਹੁਣ ਅਵਤਾਰ ਨੇ ਪਤਾ ਹੈ ਵੀ ਦੁਨੀਆਂ ਜਿਹੜੀ ਹੈ ਨਾ ਸੁਪਨੇ ਦੀ ਨਿਆਈ ਹੈ, ਕੋਈ ਨਾਲ ਆਇਆ ਨਹੀਂ, ਕਿਸੇ ਨੇ ਨਾਲ ਜਾਣਾ ਨਹੀਂ। ਵੇਖੋ ਫਿਰ ਵੀ ਜਦੋਂ ਪਰਿਵਾਰ ਵਿੱਚ ਰਹੀਏ ਪ੍ਰੇਮ ਪੈ ਜਾਂਦਾ ਪਰਿਵਾਰ ਦੇ ਮੈਂਬਰਾਂ ਨਾਲ, ਜਦੋਂ ਛੱਡ ਕੇ ਜਾਂਦੇ ਦੁੱਖ ਹੁੰਦਾ। ਮਾਤਾ ਸੀਤਾ ਜੀ ਵਿਛੜੇ, ਰਾਮ ਜੀ ਦੀਆਂ ਅੱਖਾਂ 'ਚ ਹੰਝੂ ਸਨ। ਸ੍ਰੀ ਰਾਮ ਜੀ ਵਨਵਾਸ ਚੱਲੇ, ਰਾਜਾ ਦਸ਼ਰਥ ਗਮ ਸਹਿ ਨਾ ਸਕਿਆ, ਛਲਾਂਗ ਮਾਰ ਕੇ ਕੋਠੇ ਤੋਂ ਮਿਟ ਗਿਆ। ਸ੍ਰੀ ਕ੍ਰਿਸ਼ਨ ਮਹਾਰਾਜ ਦੀ ਯਾਦਵ ਕੁੱਲ ਦਾ ਅੰਤ ਹੋਇਆ, ਅੱਖਾਂ 'ਚ ਹੰਝੂ ਆ ਗਏ। ਜੀਸਸ ਕ੍ਰਾਈਸਟ ਸੂਲੀ ਤੇ ਚੜਿਆ, ਮਾਊਂਟ ਆਫ ਓਲਿਵਸ ਦੀਆਂ ਬਾਤਾਂ ਨੇ ਕਦੇ ਬਾਈਬਲ ਪੜ੍ਹਿਓ ਲਿਖਿਆ, ਓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰੋਮ ਮੀ, ਓ ਰੱਬਾ ਇਹ ਦਰਦ ਦਾ ਪਿਆਲਾ ਮੇਰੇ ਸਿਰੋਂ ਲਾ, ਇਹ ਦਰਦ ਚੱਲਣਾ ਬੜਾ ਔਖਾ ਹੈ। ਅੱਖਾਂ 'ਚ ਹੰਝੂ ਆ ਗਏ। ਬੜੇ ਬੜੇ ਸਰਮਦ ਵਰਗੇ ਫਕੀਰਾਂ ਦੀਆਂ ਅੱਖਾਂ ਭਰ ਆਈਆਂ, ਮੌਤ ਦੀ ਖੇਡ ਐਸੀ ਹੈ, ਸੰਸਾਰ ਦਾ ਵਿਛੋੜਾ ਐਸਾ ਹੈ। ਇੱਥੇ ਅੱਲਾ ਯਾਰ ਖਾਂ ਕਹਿੰਦੇ ਨੇ ਸਾਡਾ ਵੱਡਾ ਪੈਗੰਬਰ ਯਾਕੂਬ ਹੋਇਆ, ਯੂਸਫ ਵਿਛੜ ਗਿਆ, ਬੜਾ ਸੋਹਣਾ ਸੀ। ਆਪਾਂ ਕਈ ਵਾਰ ਪਿਕਚਰ ਕਰ ਦਿੰਦੇ, ਤੂੰ ਬੜਾ ਆਪਣੇ ਆਪ ਨੂੰ ਯੂਸਫ ਸਮਝਦਾ, ਉਹ ਤਾਂ ਸੋਹਣਾ ਹੋਇਆ, ਮੋਇਆ ਨਹੀਂ ਹੈ, ਵਿਛੜਿਆ ਹੈ, ਮੰਡੀ 'ਚ ਵਿਕਿਆ ਹੈ ਮਿਸਰ 5 ਵਰਿਆਂ ਦਾ। ਧਾਹਾਂ ਮਾਰ ਕੇ ਯਾਕੂਬ ਰੋ ਪਿਆ, ਪੈਗੰਬਰ ਹੁੰਦਿਆ, ਮੈਸੈਂਜਰ ਆਫ ਗੋਡ ਹੁੰਦਿਆ, ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਇਹ ਮੁਸਲਮਾਨ ਲਿਖ ਰਿਹਾ, ਪਰ ਕਹਿੰਦਾ ਗੁਰੂ ਗੋਬਿੰਦ ਸਿੰਘ, ਕਟਵਾ ਕੇ ਪਿਸਰ ਚਾਰ ਇਕਾਂਸੂ ਨਾ ਗਿਰਾਇਆ, ਤੂੰ ਚਾਰ ਸਾਹਿਬਜ਼ਾਦੇ ਕਟਵਾ ਕੇ ਵੀ ਅੱਖਾਂ 'ਚੋਂ ਹੰਝੂ ਨਹੀਂ ਸੁੱਟਿਆ। ਕਹਿੰਦਾ ਇਹ ਕਹਿਣਾ ਪਵੇਗਾ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਵੋ ਗੋਬਿੰਦ ਕੀ ਕਮ ਹੈ, ਹਰ ਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਬ ਕਹਾਂ ਤਾਦੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਕਹਿੰਦਾ ਮੇਰੀ ਕਲਮ ਬੜੀ ਤਕੜੀ ਹੈ, ਮਾਣ ਹੁੰਦਾ ਨਾ ਕਵੀਆਂ ਨੂੰ ਆਪਣੀ ਕਲਮ ਤੇ, ਇੰਨੀ ਪੁਰਜ਼ੋਰ ਹੈ ਜੋ ਚਾਹੇ ਲਿਖ ਲਵਾਂ, ਸਾਗਰ ਨੂੰ ਕੁੱਜੇ 'ਚ ਪਾ ਲਵਾਂ, ਏਡੀ ਰਚਨਾ ਤਕੜੀ ਕਰਦਾ। ਪਰ ਗੁਰੂ ਗੋਬਿੰਦ ਸਿੰਘ, ਤੇਰੇ ਗੁਣਾਂ ਦਾ ਅੰਤ ਨਹੀਂ ਆਉਂਦਾ। ਉਹ ਨਾਲੋਂ ਕਿਸੇ ਨੇ ਪੁੱਛਿਆ, ਕਿੱਡਾ ਕੁ ਵੱਡਾ ਹੈ ਗੁਰੂ ਗੋਬਿੰਦ ਸਿੰਘ, ਐਵੇਂ ਵਧਾ ਕੇ ਗੱਲਾਂ ਕਰਦਾ, ਕਿਉਂ ਅੰਤ ਨਹੀਂ ਆਉਂਦਾ। ਅੱਲਾ ਯਾਰ ਖਾਂ ਕਹਿੰਦਾ, ਮੈਂ ਹਾਂ ਬੁਲਬੁਲਾ, ਬੁਲਬੁਲਾ ਛਲ ਨੂੰ ਹੀ ਬਿਆਨ ਨਹੀਂ ਕਰ ਸਕਦਾ, ਸਮੁੰਦਰ ਨੂੰ ਕਿੱਥੋਂ ਬਿਆਨ ਕਰੇਗਾ। ਗੁਰੂ ਗੋਬਿੰਦ ਸਿੰਘ ਸਾਗਰ ਹੈ, ਆਪਦੇ ਭਾਂਡੇ ਨੂੰ ਸਾਰੇ ਸਲਾਉਂਦੇ ਨੇ। ਜੇ ਕਿਸੇ ਸਿੱਖ ਕਵੀ ਨੇ ਸਲਾਹਿਆ ਹੁੰਦਾ ਤੇ ਆਪਾਂ ਨੂੰ ਓਨਾ ਮਾਣ ਨਹੀਂ ਸੀ ਆਉਣਾ। ਗੈਰ ਸਿੱਖ ਨੇ ਸਲਾਹਿਆ, ਮੁਸਲਮਾਨ ਨੇ ਸਲਾਹਿਆ, ਤੇ ਜਦੋਂ ਦੂਜਾ ਬੰਦਾ ਸਲਾਉਂਦਾ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਵੀ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਸਤੀ ਕੀ ਹੈ, ਤੇ ਅਸੀਂ ਫਿਰ ਇੱਧਰ ਉੱਧਰ ਦੌੜੇ ਫਿਰਦੇ ਹਾਂ। ਖੈਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਤੇ ਇੱਕ ਸਾਧ ਡੇਰੇ ਵਿੱਚ ਲੋਕੇ ਦਿਨ ਕੱਟਦਾ ਸੀ ਵੈਰਾਗੀ ਮਾਧੋ ਦਾਸ, ਥਾਪੜਾ ਦਿੱਤਾ, ਖੰਡੇ ਦੀ ਪੌੜ ਬਖਸ਼ੀ, 5 ਨਾਲ ਸਿੰਘ ਦਿੱਤੇ, 5 ਤੀਰ ਬਖਸ਼ੇ, ਝੰਡੇ ਬੁੰਗੇ ਬਖਸ਼ੇ, ਹੁਕਮਨਾਮੇ ਬਖਸ਼ੇ, ਬੰਦਾ ਸਿੰਘ ਬਹਾਦਰ ਸਾਡਿਆ ਸਤਿਗੁਰ ਮੇਰਾ ਤਾਣ ਤਾਣ ਮੈਂ ਗੁਰੂ ਇਸ ਪਾਵਰ ਆਫ ਪਾਵਰ ਲੈਸ ਜਿਹੜੇ ਆਉਂਦੇ ਨਾ ਬਹੁਤ ਤਕੜਾ ਸੀ ਜੀ ਵੈਰਾਗੀ ਮਾਧੋ ਦਾ ਸੋਨੇ ਇੱਟ ਨਾ ਇੱਟ ਖੜਕਾਈ ਮੁਗਲਾਂ ਦੀ ਸਿੱਖ ਐਵੇਂ ਭੂਏ ਚੜੇ ਫਿਰਦੇ ਨੇ ਉੱਤੇ ਹਿੰਦੂ ਸੀ ਮੈਂ ਉਹਨਾਂ ਲਈ ਕਹਿ ਰਿਹਾ ਹੈ ਜਿੰਨੇ ਦਿਨ ਵੈਰਾਗੀ ਸੀ ਜੰਗਲ ਵਿੱਚ ਲੋਕੇ ਦਿਨ ਘੱਟਦਾ ਸੀ ਮੱਠ ਵਿੱਚ ਰਹਿ ਕੇ ਜਿੱਦਣ ਸਿੰਘ ਸੱਜਿਆ ਇੱਟ ਨਾ ਇੱਟ ਉਦੋਂ ਖੜਕਾਈ ਹੈ ਮੁਗਲਾਂ ਦੀ ਪਹਿਲਾਂ ਨਹੀਂ ਖੜਕੀ ਇਹਦੇ ਕੋਲ ਇਹ ਗੁਰੂ ਦਾ ਤਾਣ ਹੈ ਇਹ ਗੁਰੂ ਦਾ ਥਾਪੜਾ ਹੈ ਗੁਰੂ ਦੀ ਅਸਮਤ ਹੈ ਨਾਲ ਹੁਕਮਨਾਮੇ ਦਿੱਤੇ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਤੈਨੂੰ ਆਗੂ ਥਾਪਤਾ ਪਰ ਜਿੰਨਾ ਚਿਰ ਸਿੰਘ ਸਾਥ ਨਹੀਂ ਦੇਣਗੇ ਕੁਝ ਨਹੀਂ ਹੋਣਾ ਬਾਬਾ ਦੀਪ ਸਿੰਘ ਨੂੰ ਵੀ ਹੁਕਮਨਾਮਾ ਗਿਆ ਦਮਦਮਾ ਸਾਹਿਬ ਸੀ ਉਹ ਵੀ ਨਾਲ ਆ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਲੜੇ ਨੇ ਖੈਰ ਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਬੰਦਾ ਸਿੰਘ ਬਹਾਦਰ ਨੇ ਸਰਹੱਦ ਦੀ ਇੱਟ ਨਾ ਇੱਟ ਖੜਕਾਈ ਕਿੱਥੇ ਸਤਲੁਜ ਤੇ ਕਿੱਥੇ ਜਮਨਾ ਖਾਲਸਾਈ ਨਿਸ਼ਾਨ ਬੁਲੰਦ ਕਰ ਦਿੱਤਾ ਖਾਲਸਾ ਰਾਜ ਪ੍ਰਗਟ ਹੋਇਆ ਹਲੀਮੀ ਰਾਜ ਪ੍ਰਗਟ ਹੋਇਆ ਖਾਲਸਾ ਰਾਜ ਦਾ ਪਹਿਲਾ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਸਿੱਕੇ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਨਾਮ ਦੇ ਤੋਰੇ ਮੋਹਰਾਂ ਵੀ ਉਹਨਾਂ ਦੇ ਨਾਮ ਦੀਆਂ ਤੋਰੀਆਂ ਜੇ ਉਹ ਹਿੰਦੂ ਹੁੰਦਾ ਤੇ ਫਿਰ ਸ੍ਰੀ ਰਾਮ ਚੰਦਰ ਜੀ ਦੇ ਨਾਂ ਦੀ ਮੋਹਰ ਲਾਉਂਦਾ ਸ੍ਰੀ ਕ੍ਰਿਸ਼ਨ ਜੀ ਦੇ ਨਾਮ ਦਾ ਸਿੱਕਾ ਤੋੜਦਾ ਅਸੀਂ ਤੋਰਿਆ ਉਹਨੇ ਹਿਸਟਰੀ ਵਿੱਚ ਸਾਰਾ ਕੁਝ ਪਿਆ ਹੈ ਖੈਰ ਸਮਾਂ ਆਇਆ ਫਰਕਸੀਅਰ ਦੀ ਫੌਜ ਨੇ ਗੁਰਦਾਸ ਨਗਰ ਦੀ ਗੜੀ ਤੋਂ ਕੈਦ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਤਿੰਨਾਂ ਚੌਹਾਂ ਵਰਿਆਂ ਦਾ ਫਰਜ਼ੰਦ ਸਪੁੱਤਰ ਅਜੈ ਸਿੰਘ ਵੀ ਸ਼ਹੀਦ ਕਰਵਾਇਆ ਬੀਬੀ ਸੁਸ਼ੀਲ ਕੌਰ ਘਰ ਵਾਲੀ ਉਹ ਵੀ ਸ਼ਹੀਦ ਕਰਵਾਈ ਜਿੰਨੇ ਵੀ ਨਾਲ ਜਰਨੈਲ ਤੇ ਸਿੰਘ ਫੜੇ ਗਏ ਕਿਸੇ ਇੱਕ ਨੇ ਵੀ ਈਨ ਨਹੀਂ ਮੰਨੀ ਸਾਰਿਆਂ ਨੇ ਸ਼ਹਾਦਤ ਦੀ ਅਵਧੀ ਮਾਣੀ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਆਨੰਦ ਇਹਨਾਂ ਸਤਿਪੁਰਸ਼ਾਂ ਨੂੰ ਮੌਤ ਦਾ ਪੈ ਕਿੱਥੇ ਹੈ ਜਾਣਦੇ ਨੇ ਸਰਗੁਣ ਸਰੂਪ ਦੇ ਚਰਨਾਂ 'ਚ ਰਹੇ ਹਾਂ ਗੁਰੂ ਗੋਬਿੰਦ ਸਿੰਘ ਦੇ ਮਰ ਵੀ ਗਏ ਤੇ ਜੋਤ ਜੋਤ ਵਿੱਚ ਮਿਲੇਗੀ ਉਹਦੇ ਨਿਰਗੁਣ ਵਿੱਚ ਭੇਦ ਹੋਵਾਂਗੇ ਛੱਲਾਂ ਸਾਗਰ ਵਿੱਚ ਮਿਲਣਗੀਆਂ ਸਮਾਂ ਲੰਘਦਾ ਗਿਆ ਬੰਦਾ ਸਿੰਘ ਬਹਾਦਰ ਤੋਂ ਬਾਅਦ ਬੜੀ ਮੁਸ਼ਕਤ ਕਾਲੀ ਸਿੰਘਾਂ ਨੇ ਇੱਧਰ ਉੱਧਰ ਆਸਾ ਪਾਸਾ ਵੱਟ ਕੇ ਜੰਗਲਾਂ 'ਚ ਦਿਨ ਕੱਟਣੇ ਪਏ ਹੌਲੀ ਹੌਲੀ ਮਿਸਲਾਂ ਨੇ ਜ਼ੋਰ ਫੜਿਆ 12 ਮਿਸਲਾਂ ਆਪਣੇ ਸਿੱਖ ਪੰਥ ਵਿੱਚ ਪ੍ਰਫੁੱਲਤ ਰਹੀਆਂ ਨੇ ਜਿਹੜੇ ਇਤਿਹਾਸ ਵੱਲ ਆਪਾਂ ਵਧਣ ਲੱਗੇ ਹਾਂ 3 ਜੇਠ 1803 ਬਿਕਰਮੀ ਸੰਮਤ ਗੁਰਦਾਸਪੁਰ ਦਾ ਇਲਾਕਾ ਕਾਨੂੰਵਾਨ ਛੰਭ ਦੇ ਜੰਗਲ ਨੇ ਛੰਭ ਉਜਾੜ ਨੂੰ ਕਹਿ ਦਿੰਦੇ ਚਾੜੀਆਂ ਚੂੜੀਆਂ ਜੰਗਲ ਉੱਥੇ ਬਹੁਤ ਵੱਡਾ ਮੁਗਲਾਂ ਧਾੜਵੀਆਂ ਤੇ ਸਿੰਘਾਂ ਦਰਮਿਆਨ ਦੁਖਾਂਤ ਵਾਪਰਿਆ ਉਹਨੂੰ ਛੋਟਾ ਘੱਲੂਘਾਰਾ ਆਖੀਦਾ ਘੱਲੂਘਾਰਾ ਹੁੰਦਾ ਕੀ ਹੈ ਸਰਵਨਾਸ਼ ਤਬਾਹੀ ਕਤਲੇਆਮ ਗਾਰਤੀ ਪੰਜਾਬੀ ਦਾ ਹੀ ਅੱਖਰ ਹੈ ਇੱਕ ਇੰਗਲਿਸ਼ ਦੇ ਵਿਦਵਾਨ ਨੇ ਡੈਫੀਨੇਸ਼ਨ ਦਿੱਤੀ ਹੈ ਘੱਲੂਘਾਰਾ ਇਜ਼ ਅ ਪੰਜਾਬੀ ਵਰਡ ਮੀਨਿੰਗ ਅ ਲਾਰਜ ਸਕੇਲ ਮੈਸਕੇਲ ਕਾਰਨੇਜ ਕਤਲੋ ਗਾਰਤ ਤਬਾਹੀ ਜੈਨੋਸਾਈਡ ਜੋ ਬੜੇ ਅੱਖਰ ਨੇ ਇਹਦੇ ਲਈ ਜਿਹੜੇ ਮਰਜ਼ੀ ਵਰਤੀ ਜਾਓ ਹੁਣ ਉੱਥੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਕੋਈ 1726 ਦੇ ਵਿੱਚ ਅਬਦੁਲ ਸਮਦ ਖਾਨ ਇਹਦੀ ਥਾਂ ਤੇ ਇਹਦਾ ਪੁੱਤਰ ਜ਼ਕਰੀਆ ਖਾਨ ਜਿਹਨੂੰ ਖਾਨ ਬਹਾਦਰਾਂ ਨੇ ਆਪਾਂ ਲਾਹੌਰ ਦਾ ਗਵਰਨਰ ਬਣਦਾ ਹੈ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਯਹੀਆ ਖਾਨ ਇਹਦਾ ਜਿਹੜਾ ਫਰਜ਼ੰਦ ਹੈ ਉਹ ਗਵਰਨਰ ਆਫ ਲਾਹੌਰ ਬਣਦਾ ਹੈ ਆਪਣੇ ਪਿਓ ਵਾਂਗੂ ਹੀ ਨਿਰਦਈ ਸੀ ਜ਼ਾਲਮ ਸੀ ਕਤਲੋ ਗਾਰਤ ਮਚਾਉਣ ਵਾਲਾ ਸੀ ਗਵਰਨਰ ਯਹੀਆ ਖਾਨ ਨੇ ਜਸਪਤ ਰਾਏ ਨੂੰ ਏਮਨਾਬਾਦ ਦਾ ਫੌਜਦਾਰ ਨਿਯੁਕਤ ਕੀਤਾ ਬਹੁਤੇ ਅਧਿਕਾਰ ਦੇ ਦਿੱਤੇ ਉਹ ਬਹੁਤਾ ਭੂਏ ਚੜ ਗਿਆ 1746 ईस्वी ਦੇ ਵਿੱਚ ਜਸਪਤ ਰਾਏ ਨੇ ਆਮ ਜਨਤਾ ਤੇ ਹੱਦੋਂ ਵੱਧ ਸਖਤੀ ਕੀਤੀ, ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ। ਜਜ਼ੀਆ ਦਾ ਭਾਵ ਹੈ ਅਰਬੀ ਵਿੱਚ ਜਜ਼ੀਆ ਹੈ, ਅਰਥ ਰੱਖਦਾ ਹੈ ਵੀ ਮੁਸਲਮਾਨੀ ਰਾਜ ਵਿੱਚ ਜੋ ਇਸਲਾਮ ਦਾ ਧਾਰਨੀ ਨਹੀਂ ਹੈ, ਜੋ ਮੁਸਲਮਾਨ ਨਹੀਂ ਹੈ, ਉਹਦੇ ਉੱਤੇ ਵਾਧੂ ਟੈਕਸ ਲਾਇਆ ਜਾਂਦਾ ਸੀ ਵੀ ਉਹ ਦੁਖੀ ਹੋ ਕੇ ਦੀਨੇ ਇਸਲਾਮ ਵਿੱਚ ਆ ਜਾਵੇ। ਇੱਦਾਂ ਗੈਰ ਮੁਸਲਮਾਨਾਂ ਕੋਲੋਂ ਵੱਧ ਟੈਕਸ ਲਿਆ ਜਾਣ ਲੱਗਾ ਤੇ 1746 ਈਸਵੀ ਵਿੱਚ ਹੀ ਲਾਹੌਰ ਦੀ ਸਰਕਾਰ ਨੇ ਸਿੱਖਾਂ ਦੇ ਉੱਤੇ ਬਹੁਤੀ ਸਖਤੀ ਕੀਤੀ, ਦਮਨ ਮੁਹਿੰਮ ਸ਼ੁਰੂ ਕੀਤੀ ਵੀ ਖਤਮ ਹੀ ਕਰ ਦੇਣੇ, ਖੁਰਾਖੋਜ ਹੀ ਮਿਟਾ ਦੇਣਾ ਹੈ, ਖਾਲਸੇ ਤੇ ਜ਼ੁਲਮ ਹੋਣ ਲੱਗਾ, ਸਿਰਾਂ ਦੇ ਮੁੱਲ ਪੈਣ ਲੱਗੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਏਮਨਾਬਾਦ ਪਵਿੱਤਰ ਸਥਾਨ ਹੈ ਨਾ ਗੁਰਦੁਆਰਾ ਰੋੜੀ ਸਾਹਿਬ, ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਬੜਾ ਇਕੱਠ ਕੀਤਾ ਸਿੱਖਾਂ ਨੇ, ਉੱਥੇ ਬੜੀ ਸ਼ਾਨੋ ਸ਼ੌਕਤ ਨਾਲ ਦਿਹਾੜਾ ਮਨਾਇਆ, ਮਨਾਉਂਦੇ ਆ ਸਿੱਖ। ਦੇਖੋ ਆਪਾਂ ਦੇਸੋਂ ਪ੍ਰਦੇਸ਼ ਆ ਗਏ ਪਰ ਸਿੱਖੀ ਦਾ ਜ਼ਾਹੋ ਜ਼ਲਾਰ ਪ੍ਰਗਟ ਰੱਖਣ ਲਈ ਗੁਰਪੁਰਬ ਵੀ ਮਨਾਉਂਦੇ ਹਾਂ, ਸ਼ਹੀਦੀ ਦਿਹਾੜੇ ਵੀ ਮਨਾਉਂਦੇ ਹਾਂ, ਮਹਾਂਪੁਰਸ਼ਾਂ ਦੀਆਂ ਬਰਸੀਆਂ ਵੀ ਮਨਾਉਂਦੇ ਹਾਂ ਤੇ ਸਭ ਤੋਂ ਵੱਧ ਕੇ ਨਗਰ ਕੀਰਤਨ ਕੱਢੀਦਾ। ਕੌਮ ਦਾ ਜ਼ਾਹੋ ਜ਼ਲਾਲ ਪ੍ਰਗਟ ਰਹੇ, ਕਈਆਂ ਨੂੰ ਬੜਾ ਚੁੱਭਦਾ ਨਗਰ ਕੀਰਤਨ, ਹੋ ਜੀ ਐਵੇਂ ਹੀ ਮਹਾਰਾਜ ਨੂੰ ਲਈ ਫਿਰਦੇ ਹੈ ਗਲੀਆਂ 'ਚ, ਹੋਰ ਗਲੀਆਂ 'ਚ ਤੈਨੂੰ ਪਾਲਕੀ 'ਚ ਭਾਗੇ ਲਈ ਫਿਰੀਏ, ਜਿਹਨੇ ਦੁਨੀਆਂ ਨੂੰ ਤਾਰਨਾ ਉਹਨੂੰ ਹੀ ਭਾਵਾਂਗੇ ਪਾਲਕੀ 'ਚ। ਅਤੇ ਦੂਸਰਾ ਤੁਹਾਡੀ ਸ਼ਾਨੋ ਸ਼ੌਕਤ ਸਮਝ ਲੱਗਦੀ ਆ ਵੀ ਇਹਨਾਂ ਨੂੰ ਘੱਟ ਗਿਣਤੀ ਨਾ ਸਮਝੀ ਜਾਓ, ਜਿੱਥੇ ਵੀ ਨੇ ਸ਼ਾਨ ਵਿੱਚ ਨੇ। ਅਤੇ ਪ੍ਰਤੀਕ ਹੁੰਦੇ ਨੇ ਜਲੂਸ ਨਗਰ ਕੀਰਤਨ ਜਲਾਲ ਦੇ, ਵੱਧ ਚੜ੍ਹ ਕੇ ਹਿੱਸਾ ਲਿਆ ਕਰੋ। ਭਾਈ ਗੁਰਦਾਸ ਕਹਿੰਦੇ ਨੇ ਭਾਏ ਭਗਤ ਭੈ ਸੇਵ ਦੇ, ਗੁਰਪੁਰਬ ਕਰਾਏ ਸ਼ਬਦ ਸੁਰਤ, ਲਿਵ ਕੀਰਤਨ ਸੱਚ ਮੇਲ ਮਿਲਾਏ। ਸਿੱਖ ਜਦੋਂ ਵੀ ਇਕੱਠੇ ਹੁੰਦੇ ਨੇ ਬੜੀ ਸ਼ਾਨ ਨਾਲ ਗੁਰਪੁਰਬ ਮਨਾਉਂਦੇ ਰਹੇ, ਉੱਥੇ ਚਲੋ ਬਹੁਤ ਇਕੱਠ ਹੋਇਆ। ਏਮਨਾਬਾਦ ਦੇ ਫੌਜਦਾਰ ਜਸਪਤ ਰਾਏ ਨੂੰ ਇਤਲਾਹ ਮਿਲ ਗਈ ਵੀ ਬੜਾ ਇਕੱਠ ਕੀਤਾ ਸਿੱਖਾਂ ਨੇ, ਮੌਕਾ ਹੈ ਇਹਨਾਂ ਦੀ ਕਤਲੋਗਾਰਤ ਕਰਨ ਦਾ। ਦਿਹਾੜਾ ਲੰਘ ਗਿਆ, ਸਿੰਘ ਹਜੇ ਗੁਰਦੁਆਰਾ ਰੋੜੀ ਸਾਹਿਬ ਠਹਿਰੇ ਹੋਏ ਸਨ। ਜਸਪਤ ਰਾਏ ਨੇ ਪਿੱਠ ਤੇ ਹਮਲਾ ਕਰ ਦਿੱਤਾ, ਅਚਾਨਕ ਹਮਲਾ ਕਰ ਦਿੱਤਾ, ਉੱਥੇ ਘਮਸਾਨ ਦਾ ਯੁੱਧ ਮਚਿਆ। ਜਸਪਤ ਰਾਏ ਹਾਥੀ ਤੇ ਸਵਾਰ ਸੀ, ਬਿਜਲੀ ਦੀ ਰਫਤਾਰ ਨਾਲ ਇੱਕ ਸਿੰਘ ਚੜਿਆ ਹਾਥੀ ਦੀ ਪੂਛ ਰਹੀ। ਜਿੰਨੇ ਚਿਰ ਵਿੱਚ ਜਸਪਤ ਰਾਏ ਸੰਭਲਦਾ ਨਿਮਖ ਭਾਰੀ ਲੱਗਾ, ਅੱਖ ਨਹੀਂ ਚਮਕਣ ਦਿੱਤੀ, ਤਲਵਾਰ ਦਾ ਐਸਾ ਵਾਰ ਹੋਇਆ ਜਸਪਤ ਰਾਏ ਦਾ ਸਿਰ ਧੜ ਨਾਲੋਂ ਏਦਾਂ ਦੂਰ ਜਾ ਕੇ ਡਿੱਗਿਆ ਜਿਵੇਂ ਕੋਠੇ ਤੋਂ ਮਹਿਲ ਤੋਂ ਮੁਨਾਰਾ ਡਿੱਗਦਾ ਹੈ, ਜਿਵੇਂ ਕੋਈ ਲੱਕੜਹਾਰਾ ਮੋਸ਼ੇ ਵੱਢ ਕਰਦਾ ਨਾ ਰੁੱਖ ਨੂੰ, ਏਦਾਂ ਦੋ ਟੁਕੜੇ ਕਰਕੇ ਸੁੱਟ ਦਿੱਤਾ। ਜੈਕਾਰ ਕੀਓ ਧਰਮੀਓ ਕਾ ਪਾਪੀ ਕਹੋ, ਡਰ ਦੀ ਹੋਏ ਪਾਪੀ ਮਿਟਾ ਦਿੱਤਾ ਗਿਆ। ਭਾਈ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਜਿਸ ਦਿਨ ਜਸ ਪਤ ਮਾਰ ਸੋ ਲਇਓ, ਸਿੰਘਨ ਟੂਟ ਦਰਿਦਰ ਗਇਓ। ਬਹੁਤ ਖੁਸ਼ੀ ਮਨਾਈ ਸਿੰਘਾਂ ਨੇ ਜਸਪਤ ਰਾਏ ਨੂੰ ਮਾਰ ਕਰਕੇ, ਮੁਗਲੀਆ ਸਲਤਨਤ ਵਿੱਚ ਭਗਦੜ ਮੱਚ ਗਈ ਵੀ ਏਡਾ ਤਕੜਾ ਜਰਨੈਲ ਸਾਡਾ ਮਾਰਿਆ ਗਿਆ, ਤੇ ਮਾਰਿਆ ਵੀ ਵੇਖੋ ਕਿਵੇਂ ਹੈ, ਪਹਿਲ ਨਹੀਂ ਕੀਤੀ ਖਾਲਸੇ। ਜਸਪਤ ਰਾਏ ਨੇ ਹੱਲਾ ਕੀਤਾ ਸੀ ਤੇ ਮਿਟ ਗਿਆ, ਹੋਰ ਨਮੋਸ਼ੀ ਹੋਈ। ਜਸਪਤ ਰਾਏ ਦੀ ਮੌਤ ਤੋਂ ਬਾਅਦ ਲਖਪਤ ਰਾਏ ਜਿਹੜਾ ਭਰਾ ਸੀ ਉਹ ਤਿਲ ਮਿਲਾ ਉੱਠਿਆ, ਸਤੀ ਕਪੜੀਆਂ ਨੂੰ ਅੱਗ ਲੱਗੀ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਯਹੀ ਬਾਤ ਲਖਪਤ ਸੁਣੀ, ਤਿਹੇ ਨਵਾਬ ਦਈ ਪਗ ਡਾਰ, ਫੇਰ ਆਨ ਮੈਂ ਬੰਧੂੰਗੋ ਸਿੰਘਨ ਕੋ ਪੰਥ ਗਾਰ। ਕਹਿੰਦੇ ਨੇ ਯਹੀਆ ਖਾਨ ਦੇ ਸਾਵੇਂ ਪਾਗਲਾ ਕੇ ਸੁੱਟੀ ਜਾਂਦੇ, ਤੇ ਗਰਜ ਕੇ ਲਖਪਤ ਰਾਏ ਆਂਦਾ ਉਦਣ ਹੀ ਸਿਰ ਤੇ ਬੰਨਾਂਗਾ ਜਿੱਦਣ ਸਿੰਘਾਂ ਦਾ ਪੰਥ ਗਾਲ ਕੇ ਸੁੱਟ ਦੇਵਾਂਗਾ। ਇਹਨੇ ਐਲਾਨ ਕਰ ਦਿੱਤਾ ਯਹੀਆ ਖਾਨ ਦੇ ਸਾਵੇਂ ਮੈਂ ਖੁਰਾ ਖੋਜ ਮਿਟਾਉਣਾ ਖਾਲਸੇ ਦਾ। ਫੌਜ ਇਕੱਠੀ ਕੀਤੀ ਗਈ, ਲਾਹੌਰ, ਮੁਲਤਾਨ, ਬਹਾਵਲਪੁਰ, ਜਲੰਧਰ ਆਦਿ ਦੀ ਫੌਜ ਵੀ ਮੰਗਵਾ ਲਈ ਗਈ। ਬਹੁਤ ਵੱਡਾ ਇਕੱਠ ਕੀਤਾ ਗਿਆ, ਸਿੰਘਾਂ ਦੀ ਕਤਲੋ ਗਾਰਤ ਕਰਨ ਦੀ ਤਿਆਰੀ ਹੋਈ ਹੈ। ਲਖਪਤ ਰਾਏ ਨੇ ਡੰਕੇ ਦੀ ਚੋੜ ਤੇ ਐਲਾਨ ਕੀਤਾ, ਕੋਈ ਵੀ ਸਿੱਖਾਂ ਨਾਲ ਮਿਲਣ ਵਰਤਨ ਨਹੀਂ ਰੱਖੇਗਾ, ਕੋਈ ਵੀ ਸਿੱਖੜਿਆਂ ਦੀ ਬਾਣੀ ਨਹੀਂ ਪੜ੍ਹੇਗਾ ਸੁਣੇਗਾ, ਕਿਉਂਕਿ ਹਿੰਦੂਆਂ ਦੀ ਆਦਤ ਸੀ ਬਾਣੀ ਸੁਣ ਲੈਣੀ ਪੜ੍ਹ ਲੈਣੀ, ਕੋਈ ਸੰਬੰਧ ਸਿੱਖਾਂ ਨਾਲ ਨਾ ਰਵੇ। ਤੇ ਜਿਹੜਾ ਇਹਨਾਂ ਦਾ ਗੁਰੂ ਗ੍ਰੰਥ ਹੈ ਨਾ, ਗੁਰੂ ਲਫ਼ਜ਼ ਨਹੀਂ ਵਰਤਿਆ ਜਾਵੇਗਾ ਉਹਦੇ ਲਈ, ਕਿਉਂਕਿ ਜਦੋਂ ਗੁਰੂ ਲਫ਼ਜ਼ ਵਰਤੀਦਾ ਹੈ ਤੇ ਉਦੋਂ ਇਹ ਧੁਨੀ ਜਿਹੜੀ ਹੈ ਨਾ ਉਹ ਕੰਨਾਂ ਨੂੰ ਸਾਡਿਆਂ ਨੂੰ ਬੜੀ ਭੈੜੀ ਲੱਗਦੀ ਹੈ। ਗੁਰੂ ਲਫ਼ਜ਼ ਨਾਲ ਸਾਨੂੰ ਨਫ਼ਰਤ ਹੋ ਗਈ, ਗੁਰੂ ਗੁਰੂ ਕਰਦੇ ਆਣ ਪੈਂਦੇ ਨੇ। ਅੱਛਾ, ਜੇ ਕਿਧਰੇ ਕਿਸੇ ਨੇ ਗੁੜ ਖਾਣਾ ਨਾ ਤੇ ਇੰਨਾ ਜ਼ੋਰ ਮਾਰਿਆ ਵੀ ਗੁੜ ਲਫ਼ਜ਼ ਨਾ ਵਰਤੋ, ਡਲੀ ਲਫ਼ਜ਼ ਵਰਤਣਾ, ਜਦੋਂ ਗੁੜ ਆਖੀਦਾ ਉਦੋਂ ਵੀ ਗੁਰੂ ਦਾ ਭੁਲੇਖਾ ਪੈਂਦਾ। ਇੰਨਾ ਖੌਫ ਹੋ ਗਿਆ ਗੁਰੂ ਲਫ਼ਜ਼ ਤੋਂ, ਇੰਨਾ ਗੁਰੂ ਗ੍ਰੰਥ ਲਈ ਪੋਥੀ ਲਫ਼ਜ਼ ਵਰਤਿਆ ਕਿ ਇਹਨੂੰ ਪੋਥੀ ਆਖਣਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਵੀ ਕੀਤੀ ਗਈ। ਲਖਪਤ ਰਾਏ ਦੀ ਇਸ ਦਰਿੰਦਗੀ ਦੀ ਖਬਰ ਸੁਲਤਾਨ ਉਲ ਕੌਮ ਨਵਾਬ ਕਪੂਰ ਸਿੰਘ ਨੂੰ ਮਿਲੀ ਹੈ। ਉਹਨੇ ਸਾਰੇ ਮੁਖੀਏ ਸਿੰਘਾਂ ਨੂੰ ਆਖਿਆ ਹੈ, ਗੁਰਦਾਸਪੁਰ ਦਾ ਇਲਾਕਾ ਕਾਨੂੰਵਾਨ ਸ਼ੰਭ ਮੁਕੇਰੀਆਂ ਦੇ, ਜਦੋਂ ਰਸਤੇ ਵੱਲ ਆਪਾਂ ਵੇਖੀਏ ਤੇ ਉੱਥੇ ਨਜ਼ਦੀਕ ਹੀ ਪੈਂਦਾ ਹੈ, ਜਾਂਦੀ ਸੜਕ ਤੇ ਕੋਈ ਜੰਗਲ ਉਜਾੜ ਐਸੀ ਜਗ੍ਹਾ ਸੀ। ਇੱਥੇ ਬਹੁਤ ਵੱਡਾ ਇਕੱਠ ਸੱਦਿਆ ਗਿਆ ਵੀ ਵਿਚਾਰ ਕੀਤੀ ਜਾਵੇ ਕਿੱਦਾਂ ਲਖਪਤ ਰਾਏ ਨਾਲ ਨਜਿੱਠਣਾ ਹੈ, ਤੇ ਬਹੁਤ ਘਾਤਕ ਸਿੱਧ ਹੋ ਰਿਹਾ ਸਾਡੇ ਲਈ। ਭਾਵੇਂ ਵੱਖ ਵੱਖ ਜਥੇਦਾਰ ਸਨ, ਵੱਖ ਵੱਖ ਮਿਸਲਾਂ ਸਨ, ਜਥੇ ਵੱਖੋ ਵੱਖ ਚੱਲਦੇ ਸਨ, ਵੱਖੋ ਵੱਖ ਇਲਾਕੇ ਉਹਨਾਂ ਕਬਜ਼ੇ ਵਿੱਚ ਲਏ ਸਨ, ਪਰ ਇੱਕ ਗੱਲ ਇਹ ਪ੍ਰਗਟ ਸੀ ਵੀ ਜਦੋਂ ਧਰਮ ਦੀ ਗੱਲ ਆਉਂਦੀ ਸੀ ਇਕੱਠੇ ਬਹਿ ਜਾਂਦੇ ਸਨ। ਕਈ ਵਾਰ ਹੁਣ ਕਹਿ ਦੇਣਗੇ ਵੀ ਸਿੱਖਾਂ 'ਚ ਧੜੇ ਬੜੇ ਆ, ਇਹ ਵੱਡੀ ਗੱਲ ਨਹੀਂ, ਧੜੇ ਉਦੋਂ ਵੀ ਬਹੁਤ ਸਨ, ਸ਼ੁਰੂ ਤੋਂ ਹੀ ਰਹੇ, ਹਰ ਕੌਮ ਵਿੱਚ ਹੁੰਦੇ ਨੇ। ਪਰ ਇਹ ਵੱਡਿਆਂ ਤੋਂ ਜ਼ਰੂਰ ਸਿੱਖੀਏ ਵੀ ਉਹ ਇਕੱਠੇ ਹੋ ਜਾਂਦੇ ਸਨ, ਅੱਜ ਕੱਲ੍ਹ ਇਕੱਠੇ ਕਰ ਤੁੰਦੇ ਆਪਾਂ। ਬਾਣੀ ਦਾ ਫੁਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਚਲੋ ਅੱਜ ਇਹ ਵੀ ਸਮਝਾ ਦੇਵਾਂ ਤੁਹਾਨੂੰ ਪ੍ਰੇਮ ਦੇ ਨਾਲ ਵੀ ਜਦੋਂ ਖਾਲਸਾ ਬਹਿੰਦਾ ਹੈ ਨਾ, ਜਦੋਂ ਗੁਰੂ ਦੀ ਹਜ਼ੂਰੀ 'ਚ ਬੈਠੀਦਾ ਹੈ ਤੇ ਸਫਾ ਵਿਛਾ ਕੇ ਬਹਿੰਦਾ ਹੈ। ਕਈ ਪੁੱਛਦੇ ਹੁੰਦੇ ਨਾ ਕਿੱਥੇ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀ ਦੇ ਖਾਂ ਬੈਠੋ, ਆਹ ਲਿਖਿਆ ਹੈ। ਸਫਾ ਫਾਰਸੀ ਦਾ ਲਫ਼ਜ਼ ਹੈ, ਅਰਬੀ ਦਾ ਲਫ਼ਜ਼ ਹੈ, ਇਹਨਾਂ ਭਾਸ਼ਾ 'ਚ ਵਰਤਿਆ ਜਾਂਦਾ ਹੈ, ਤੇ ਸਰਲ ਜਿਹਾ ਸਿੱਧਾ ਜਿਹਾ ਅਰਥ ਹੈ। ਜਦੋਂ ਕੋਈ ਸ਼ਤਰੰਜ ਖੇਡਦਾ ਤੇ ਉਹ ਬਸਾਤ ਵਿਛਾਉਂਦਾ ਨਾ, ਜਾਂ ਕੋਈ ਨਮਾਜ਼ ਪੜ੍ਹਦਾ ਤੇ ਉਹ ਸਫਾ ਵਿਛਾਉਂਦਾ ਹੈ, ਦਰੀ ਵਿਛਾਉਂਦਾ ਹੈ, ਉਹਦੇ 'ਤੇ ਬੈਠੀਦਾ। ਰਾਜ ਦਰਬਾਰ ਵਿੱਚ ਕੁਰਸੀਆਂ ਨਹੀਂ ਸਨ ਲੱਗਦੀਆਂ, ਰਾਜਾ ਹੀ ਬਹਿੰਦਾ ਸੀ ਤਖ਼ਤ ਤੇ, ਬਾਕੀ ਸਫਾ 'ਚ ਬਹਿੰਦੇ। ਇੱਦਾਂ ਹੀ ਸਿੱਖੀ ਦਾ ਸਿਧਾਂਤ ਹੈ। ਹਾਂ ਠੀਕ ਹੈ, ਕਿਸੇ ਦੇ ਗੋਡੇ ਪਏ ਨੇ, ਚੂੜਾ ਪਿਆ ਹੈ, ਤੁਸੀਂ ਪ੍ਰਬੰਧ ਕੀਤਾ ਹੋਇਆ ਉਹ ਇੱਕ ਵਿੱਚ ਡਿਵਾਈਡ ਕਰਕੇ ਪਿੱਛੇ ਕੁਰਸੀਆਂ ਡਾਈਆਂ ਨੇ। ਔਰ ਸਭ ਤੋਂ ਧਿਆਨ ਰੱਖਣ ਵਾਲੀ ਗੱਲ ਇਹ ਹੈ, ਗੁਰੂ ਦਰਬਾਰ ਵਿੱਚ ਜਾਂ ਤਾਂ ਉਹਨੂੰ ਡਿਵਾਈਡ ਕਰੋ ਕੁਰਸੀਆਂ ਡਾਉਣ ਲਈ, ਤੇ ਜਾਂ ਫਿਰ ਕਿਧਰੇ ਦਰਬਾਰ ਤੋਂ ਬਾਹਰ ਜਗ੍ਹਾ ਬਣਾਓ, ਵਿੱਚ ਸ਼ੀਸ਼ਾ ਲਾ ਦਿਓ। ਮਜਲਿਸ ਵਿੱਚ ਦਰਬਾਰ ਵਿੱਚ ਕੁਰਸੀ ਨਹੀਂ ਡੈਂਦੀ, ਕਈ ਵਾਰ ਅਸੀਂ ਸਿੱਧਾ ਹੀ ਸ਼ੀਸ਼ਾ ਲਾ ਦਿੰਦੇ ਹਾਂ, ਉਹ ਕੁਰਸੀ ਤੇ ਬੈਠੇ ਕੋਡੇ ਕਾਡੇ ਸਾਰਿਆਂ ਦੇ ਦੇਖਦੇ ਰਹਿੰਦੇ ਤੇ ਠੀਕ ਕੀਤਾ ਪਹਿਰਾ ਵੀ ਇੰਨਾ ਕੁ ਬੋਰਡ ਲਾ ਤਾ ਉਹਨਾਂ ਇੱਧਰ ਹੀ ਪਤਾ ਲੱਗੇ ਤੇ ਉਹਨਾਂ ਨੂੰ ਗੁਰਾਂ ਦੇ ਦਰਸ਼ਨ ਨਹੀਂ ਹੋ ਜਾਣ। ਹੁਣ ਕਈਆਂ ਦੇਸ਼ਾਂ ਵਿੱਚ ਤੇ ਉਹ ਟੋਆ ਮਾਰਨ ਲੱਗ ਪਏ ਨੇ, ਲਾਸਟ ਤੇ ਉੱਥੇ ਬੈਂਚ ਲਾ ਦਿੰਦੇ ਨੇ, ਉਹ ਜਿਹੜੀ ਬੈਂਚਾਂ ਤੇ ਸੰਗਤ ਬਹਿੰਦੀ ਉਹਨਾਂ ਦੇ ਗੋਡੇ ਜਿਹੜੀ ਸੰਗਤ ਨੇ ਚੌਂਕੜੇ ਲਾਏ ਉਹਨਾਂ ਦੇ ਤੋਲੀ ਹੋ ਜਾਂਦੇ ਨੇ, ਤੋਂ ਬਰਾਬਰ ਜਿਹਾ ਹੋ ਜਾਂਦਾ ਪਹਿਰਾ। ਇਹ ਬੜਾ ਜ਼ਰੂਰੀ ਹੈ ਸਿਧਾਂਤ ਨੂੰ ਕਾਇਮ ਰੱਖਣਾ। ਮੁਸ਼ਕਲ ਹੈ ਸਰੀਰਕ ਤੌਰ ਤੇ, ਅਰਦਾਸ ਬੇਨਤੀ ਕਰਿਆ ਕਰੋ ਮਹਾਰਾਜ ਕਿਰਪਾ ਕਰਨ। ਬਾਕੀ ਇਹ ਵਿਸ਼ਾ ਧੱਕੋ ਜ਼ੋਰੀ ਦਾ ਨਹੀਂ ਹੈ, ਮੈਂ ਸਮਝਾ ਦੇਵਾਂ। ਇਹ ਕਾਨੂੰਨ ਨਹੀਂ ਹੈ ਵੀ ਛਿੱਤਰ ਫੇਰ ਲੱਗ ਪਓ ਵੀ ਤੁਸੀਂ ਲੰਘਣਾ ਕੀਤੀ ਹੈ। ਆਪਾਂ ਕਰਦੇ ਨਾ ਲੰਘਣਾ ਰੈੱਡ ਲਾਈਟ ਤੇ, ਤੇ ਪੁਲਿਸ ਵਾਲੇ ਫਿਰ ਢਾਉਣ ਪੈਂਦੇ ਨੇ, ਟਿਕਟ ਦਿੰਦੇ ਨੇ, ਸਜ਼ਾ ਦਿੰਦੇ ਨੇ। ਉਲੰਘਣਾ ਦੀ ਸਜ਼ਾ ਹੈ ਧਰਮ ਵਿੱਚ, ਉਲੰਘਣਾ ਦੀ ਸਜ਼ਾ ਨਹੀਂ ਹੈ, ਪ੍ਰੇਮ ਨਾਲ ਸਮਝਾਇਆ ਜਾਂਦਾ ਹੈ। ਤੁਸੀਂ ਵੇਖੋ ਵੱਡੇ ਤੋਂ ਵੱਡਾ ਕੋਈ ਗੁਨਾਹ ਕਰ ਦੇਵੇ ਤੇ ਅਕਾਲ ਤਖਤ ਸਾਹਿਬ ਤੋਂ ਤਨਖਾਹ ਕੀ ਲੱਗਦੀ ਹੈ, ਭਾਂਡੇ ਮਾਂਜ। ਕਈ ਟੀਚਰਾਂ ਕਰਨਗੇ ਲੈ ਇਹ ਤੇ ਸੇਵਾ ਹੈ, ਤੁਸੀਂ ਜਪਜੀ ਸਾਹਿਬ ਦੇ ਪੰਜ ਪਾਠ ਲਾ ਦੇ, ਇੰਨੀ ਵੀ ਸਮਝ ਨਹੀਂ ਹੈ। ਉਹ ਅਕਾਲ ਦਾ ਤਖਤ ਹੈ ਤੇ ਅਕਾਲ ਦਾ ਸੁਭਾਅ ਹੁੰਦਾ ਜੋ ਸਰਣੇ ਆਵੈ ਤਿਸ ਕੰਠ ਲਾਵੈ, ਗਲੇ ਨਾ ਰੋਣਾ। ਉਹ ਸੇਵਾ ਤਾਂ ਲਈ ਦੀ ਹੈ ਤਨਖਾਹ ਦੇ ਰੂਪ ਵਿੱਚ, ਜਪਜੀ ਸਾਹਿਬ ਪੜ੍ਹ, ਸੇਵਾ ਕਰ, ਭਾਂਡੇ ਮਾਂਜ, ਤੇਰਾ ਮਨ ਨਿਰਮਲ ਹੋਵੇ, ਤੂੰ ਇਹ ਗਲਤੀ ਨਾ ਕਰੇ ਅੱਗੇ ਤੋਂ। ਤੇ ਸਾਡੇ ਵਾਲੇ ਤੇ ਤਿਆਰ ਹੁੰਦੇ ਵੀ ਅਗਲੇ ਦਾ ਗਾਟਾ ਹੀ ਲਾ ਦਿਓ, ਧਰਮ ਨਹੀਂ ਇਹ ਸਿਖਾਉਂਦਾ। ਇੱਥੇ ਬੱਜਰ ਕਰਹਿਤਾਂ ਦੀ ਵੀ ਮਾਫੀ ਹੈ, ਪੰਜਾਂ ਪਿਆਰਿਆਂ ਦੇ ਪੇਸ਼ੀ ਹੋ ਜਾਵੇ ਤੇ। ਇਹਨਾਂ ਗੱਲਾਂ ਨੂੰ ਸਮਝਿਓ, ਪ੍ਰੇਮ ਨਾਲ ਸਮਝਾਇਆ ਕਰੋ। ਜੇ ਕੋਈ ਨਹੀਂ ਸਮਝਦਾ ਅੱਜ ਨਹੀਂ ਤੇ ਕੱਲ ਸਮਝ ਜਾਵੇਗਾ। ਨਾਲੇ ਜ਼ੋਰ ਇੱਕ ਦੂਜੇ ਨੂੰ ਥੋੜ੍ਹਾ ਵਿਖਾਉਣਾ, ਆਪਾਂ ਹਕੂਮਤਾਂ ਨੂੰ ਵਿਖਾਈਦਾ ਹੁੰਦਾ ਹੈ। ਇੱਥੇ ਅੰਦਰ ਕਾਹਦਾ ਜ਼ੋਰ ਵਿਖਾਉਣਾ, ਕਿਹਨੂੰ ਵਿਖਾਉਣਾ, ਆਪਸ 'ਚ ਲੜੀ ਜਾਈਏ, ਐਵੇਂ ਐਨਰਜੀ ਵੇਸਟ ਕਰੀਏ। ਖੈਰ ਸਫ਼ਾ ਵਿਛਾਈ ਜਾਂਦੀ ਹੈ, ਇੱਦਾਂ ਹੀ ਉਹ ਲੰਗਰ ਹੈ। ਪਹਿਲੇ ਪੰਗਤ ਪਾਸ਼ੇ ਸੰਗਤ, ਪੰਗਤ ਵੀ ਸਫ਼ਾ 'ਤੇ ਹੁੰਦੀ ਹੈ, ਸੰਗਤ ਵੀ ਸਫ਼ਾ 'ਤੇ ਹੁੰਦੀ ਹੈ। ਕਾਨੂੰ ਮਾਨ ਸ਼ੰਭ ਸਫ਼ਾ ਬੈਠੀ ਹੈ, 15,000 ਸਿੰਘ ਦਾ ਇਕੱਠ ਉੱਥੇ ਹੁੰਦਾ ਹੈ ਤੇ ਕਈ ਇਤਿਹਾਸਕਾਰਾਂ 25,000 ਲਿਖਿਆ ਹੈ। ਗਿਣਤੀਆਂ ਮਿਣਤੀਆਂ ਵਿੱਚ ਥੋੜ੍ਹਾ ਬਹੁਤਾ ਫਰਕ ਪੈ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈ। ਹਰੇਕ ਦੂਜੇ ਧਰਮਾਂ ਨਾਲੋਂ ਆਪਾਂ ਨਵੀਨ ਹਾਂ ਤੇ ਸਾਡੇ ਕੋਲ ਐਗਜੈਕਟਲੀ ਠੀਕ ਗਿਣਤੀਆਂ ਮਿਣਤੀਆਂ ਮੌਜੂਦ ਨੇ। ਕਿਧਰੇ ਹੀ ਅੰਤਰ ਹੋਵੇਗਾ ਇੱਕ ਇਤਿਹਾਸਿਕ ਗ੍ਰੰਥ ਤੋਂ ਦੂਜੇ ਦਾ, ਬਾਕੀਆਂ ਕੋਲ ਤੇ ਕਿਆਫੀ ਰਹਿ ਗਏ ਨੇ ਕਿਉਂਕਿ ਪੁਰਾਣੇ ਧਰਮ ਨੇ। ਹਜੇ ਵੀ ਸਾਡੇ ਕੋਲ ਸਾਰਿਆਂ ਨਾਲੋਂ ਸ਼ੁੱਧ ਇਤਿਹਾਸ ਹੈ ਜੋ ਨੇੜੇ ਤੇੜੇ ਹੀ ਗੁਰਾਂ ਦੇ ਰਹਿਣ ਵਾਲੇ ਕਵੀਆਂ ਨੇ ਲਿਖ ਲਿਆ। ਬਾਕੀ ਧਰਮਾਂ ਦਾ ਦੋ ਦੋ 300-300 ਸਾਲ ਬਾਅਦਾਂ ਪੈਗੰਬਰ ਤੋਂ ਲਿਖਿਆ ਗਿਆ, ਉਹਨਾਂ ਦੇ ਅਲਫਾਜ਼ ਉਹਨਾਂ ਦੀ ਬਾਣੀ ਵੀ ਬਾਅਦਾਂ ਹੀ ਲਿਖੀ ਗਈ, ਸਾਡੇ ਗੁਰਾਂ ਤੇ ਆਪ ਹੀ ਕਿਰਪਾ ਕੀਤੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਸਰਾ ਲੈ ਕੇ ਉੱਥੇ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ, ਬਾਬਾ ਗੁਰਦਿਆਲ ਸਿੰਘ ਡੱਲੇਵਾਲੀਆ, ਬਾਬਾ ਨੌਦ ਸਿੰਘ ਸ਼ੁਕਰਾ ਚੱਕੀਆ, ਇਹ ਸਾਰੇ ਵੱਡੇ ਵੱਡੇ ਜਥੇਦਾਰ ਉੱਥੇ ਇਕੱਠੇ ਹੋਏ। ਲਖਪਤ ਰਾਏ ਨੂੰ ਖਬਰ ਹੈ 50,000 ਦੇ ਕਰੀਬ ਫੌਜਾਂ ਲੈ ਕਰਕੇ ਇਹਨੇ ਆਣ ਸ਼ੰਭ ਦੇ ਘੇਰੇ ਘੇਰੇ ਘੇਰਾ ਪਾਇਆ। ਤੇ ਜਦੋਂ ਖਬਰ ਹੋਈ ਸਭ ਤੋਂ ਪਹਿਲਾਂ ਫਿਰ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਆਪਣਾ ਜਥਾ ਲੈ ਕੇ ਬਾਹਰ ਨਿਕਲਿਆ। ਲਖਪਤ ਰਾਏ ਦੇ ਨਾਲ ਯੁੱਧ ਮਚਿਆ ਹੈ। ਲਖਪਤ ਰਾਏ ਦੀ ਮਦਦ ਤੇ ਉਹਦਾ ਪੁੱਤਰ ਹਰਭਜ ਰਾਏ ਆ ਗਿਆ, ਉਹਦੀ ਮਦਦ ਤੇ ਯਹੀਆ ਖਾਨ ਗਵਰਨਰ ਆਫ ਲਾਹੌਰ ਦਾ ਫਰਜ਼ੰਦ ਨਾਹਰ ਖਾਨ ਆਣ ਡਟਿਆ। ਏਦਾਂ ਭਾਰੀ ਫੌਜਾਂ ਇਕੱਠੀਆਂ ਹੋਈਆਂ ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਦੇ ਨਾਲ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਲੂਵਾਲੀਆ ਆਣ ਡਟਿਆ, ਹੋਰ ਵੀ ਸਰਦਾਰ ਨਾਲ ਆਣ ਡਟੇ। ਭਾਈ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕਰਦੇ ਨੇ ਲਖਪਤ ਰਾਏ ਦੀ ਫੌਜ ਕੋਲ ਤੋਪਾਂ ਵੀ ਸਨ। ਜਦੋਂ ਗੋਲਿਆਂ ਦੀ ਬਰਸਾਤ ਹੋਈ, ਬਰੂਦ ਬਰਸਣ ਲੱਗਾ, ਸਿੰਘਾਂ ਦਾ ਕਾਫੀ ਨੁਕਸਾਨ ਹੋਇਆ। ਸਿੰਘਾਂ ਦੀਆਂ ਲੋਥਾਂ ਮੈਦਾਨੇ ਜੰਗ ਵਿੱਚ ਪਈਆਂ ਨੇ, ਰਾਤ ਤੱਕ ਘਮਸਾਨ ਦਾ ਯੁੱਧ ਮਚਿਆ। ਜਦੋਂ ਹਨੇਰਾ ਹੋਇਆ, ਸੂਰਜ ਦੇ ਛਿਪਣ ਤੇ ਆਪਾਂ ਨੂੰ ਪਤਾ ਹੀ ਹੈ ਜੰਗ ਦਾ ਵਿਗੜ ਵੱਜ ਜਾਂਦਾ, ਸਮਾਪਤੀ ਹੋ ਜਾਂਦੀ। ਸੂਰਜ ਦੇ ਚੜ੍ਹਨ ਤੇ ਜੰਗ ਸ਼ੁਰੂ ਹੁੰਦਾ। ਹੁਣ ਲਖਪਤ ਰਾਏ ਦੇਖਦਾ ਹੈ ਵੀ ਸਿੰਘ ਸ਼ੰਭ ਵਿੱਚ ਵੜ ਗਏ ਨੇ। ਰਾਤ ਨੂੰ ਫੌਜ ਇਹਦੀ ਆਰਾਮ ਵਿੱਚ ਹੈ ਤੇ ਰਸਤਾ ਬਸਤਾ ਅਸਲਾ ਲੁੱਟ ਕੇ ਲੈ ਗਏ ਗੁਰੀਲਾ ਵਾਰ ਲੜਨ। ਸਵੇਰੇ ਜਦੋਂ ਉੱਠੇ ਨੇ ਲਖਪਤ ਰਾਏ ਹੋਣੀ ਉਹਦੀਆਂ ਫੌਜਾਂ, ਸਮਝ ਨਹੀਂ ਪੈਂਦੀ ਬਣ ਕੀ ਗਿਆ। ਸਖਤਾਈ ਹੋਰ ਵੱਧ ਗਈ ਔਰ ਹੁਣ ਸਿੰਘਾਂ ਦੇ ਕੋਲ ਰਸਤ ਬਸਤ ਵੀ ਮੁੱਕਣੀ ਸ਼ੁਰੂ ਹੋ ਗਈ। 3 ਕੁ ਮਹੀਨੇ ਘੇਰਾ ਰਿਹਾ, ਕੋਈ ਥੋੜਾ ਟਾਈਮ ਨਹੀਂ। ਇੱਕ ਨਾ ਮੁਲਤਾਨ ਰਾਜ ਭਾਗ ਦਾ ਵਜ਼ੀਰ ਸੀ ਕੌੜਾ ਮੱਲ। ਇਹਨੇ ਮੁਲਤਾਨ ਤੋਂ ਘੋੜਿਆਂ ਤੇ ਖੱਚਰਾਂ ਤੇ ਕੁਝ ਰਸਤਾਂ ਲੱਦੀਆਂ ਔਰ ਹੁਕਮਰਾਨਾਂ ਨੂੰ ਬਹਾਨਾ ਡਾਹਿਆ ਵੀ ਜੰਮੂ ਕਸ਼ਮੀਰ ਫੌਜ ਲਈ ਭੇਜਣੀਆਂ ਨੇ ਤੇ ਮੁਲਤਾਨ ਤੋਂ ਸੁਨੇਹਾ ਕਰ ਦਿੱਤਾ ਸਿੰਘਾਂ ਨੂੰ ਵੀ ਇਸੇ ਰਸਤੇ ਹੀ ਕੱਢਾਂਗੇ ਤੇ ਤੁਸੀਂ ਲੁੱਟ ਲੱਗ ਲਿਓ। ਮਦਦ ਕੀਤੀ ਸਿੱਖਾਂ ਦੀ, ਸਿੰਘਾਂ ਨੇ ਉਹ ਰਾਸ਼ਨ ਲੁੱਟ ਲਿਆ। ਕੌੜਾ ਮੱਲ ਦੀ ਇਸੇ ਹਮਦਰਦੀ ਕਰਕੇ ਆਪਾਂ ਇਤਿਹਾਸ ਵਿੱਚ ਉਹਨੂੰ ਮਿੱਠਾ ਮੱਲ ਆਨੇ ਆ, ਉਹਦਾ ਸਤਿਕਾਰ ਕਰਦੇ ਹਾਂ। ਤੇ ਜਿਹੜਾ ਜ਼ੁਲਮ ਵਿੱਚ ਸਾਥ ਦੇਵੇ ਉਹ ਵੇਲੋ ਸੁੱਚਾ ਨੰਦ ਸੀ, ਹੱਕ ਨੂੰ ਝੂਠਾ ਨੰਦ ਆਨੇ। ਗਿਲਾ ਤੇ ਹੁੰਦਾ ਹੀ ਹੈ ਜਿਹੜਾ ਇਨਸਾਨੀਅਤ ਦੇ ਉਲਟ ਚੱਲਦਾ। ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ ਨਾਹੀ। ਕੁਝ ਹੁੰਦੀਆਂ ਨੇ ਰੂਹਾਂ ਜੋ ਰੱਬ ਦੇ ਗੀਤ ਗਾਉਂਦੀਆਂ ਨੇ ਤੇ ਪਰਉਪਕਾਰ ਕਰਦੀਆਂ ਨੇ, ਔਰ ਜਿਹੜੇ ਪਰਉਪਕਾਰ ਕਰਦੇ ਨੇ ਕੁੱਲ ਸਮੂਹ ਉਦਰੈ ਖਿਨ ਪੀਤਰ ਜਨਮ ਜਨਮ ਕੀ ਮਲ ਲਾਹੀ। ਕਹਿੰਦੇ ਉਹ ਆਪ ਤੇ ਮੁਕਤ ਹੁੰਦੇ ਨੇ, ਉਹਨਾਂ ਦੀਆਂ ਕੁੱਲਾਂ ਵੀ ਤਰ ਜਾਂਦੀਆਂ ਨੇ। ਪਰਉਪਕਾਰ ਬਹੁਤ ਵੱਡਾ ਗੁਣ ਹੈ, ਕਿਸੇ ਦਾ ਸਾਥ ਦੇਣਾ ਔਖੀ ਘੜੀ ਵਿੱਚ। ਇਸ ਆਲ ਜਨਰੇਸ਼ਨਸ ਵਿਲ ਬੀ ਸੇਵਡ ਐਸ ਵੈਲ, ਹੀ ਵਿਲ ਬੀ ਇਮੈਂਸੀਪੇਟਡ ਐਸ ਵੈਲ। ਆਪ ਮੁਕਤ ਹੈ, ਕੁੱਲਾਂ ਵੀ ਮੁਕਤ ਹੋਣਗੀਆਂ ਉਹਦੀਆਂ। ਹੁਣ ਇੰਨਾ ਲੰਮਾ ਸਮਾਂ ਹੈ, ਇਹ ਵੀ ਰਸਤੇ ਇੱਕ ਦਿਨ ਮੁੱਕ ਗਏ। ਲੰਬੀ ਲੜਾਈ ਨੇ ਸਿੰਘਾਂ ਨੂੰ ਵੀ ਕੁਝ ਕਮਜ਼ੋਰ ਕਰ ਦਿੱਤਾ ਸੀ, ਗੋਲੀ ਸਿੱਕਾ ਵੀ ਖਤਮ ਹੋ ਗਿਆ। ਹੁਣ ਮੁਗਲ ਹਿੰਮਤ ਨਹੀਂ ਕਰਦੇ ਅੰਦਰ ਜਾ ਕੇ ਲੜੀਏ। ਸਿੰਘਾਂ ਦੇ ਹਥਿਆਰ ਵੀ ਖੁੰਦੇ ਹੋਏ ਪਏ ਨੇ, ਪਰ ਭਾਵਨਾ ਐਸੀ ਹੈ ਸਤਿਗੁਰੇ ਆ ਗਏ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਸਿਰ ਦੇਣ ਤੋਂ ਨਹੀਂ ਟਲਦੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ ਉਹ ਨਿਕਲਿਆ ਸ਼ੰਭ ਚੋਂ ਬਾਹਰ ਸਿੰਘ ਲੈ ਕੇ ਅਖੀਰਲਾ ਹੱਲਾ ਕਰਨ ਲਈ। ਕਹਿੰਦੇ ਨੇ ਲਖਪਤ ਰਾਏ ਦੇ ਹਾਥੀ ਤੇ ਚੜ ਗਿਆ ਪੂਛਥਾਣੀ। ਇਸ ਤੋਂ ਪਹਿਲਾਂ ਕਿ ਉਹਦੇ ਤੇ ਵਾਰ ਕਰਦਾ ਲੱਤ ਵਿੱਚ ਗੋਲੀ ਲੱਗੀ ਤੇ ਡਿੱਗ ਪਿਆ। ਸਿੰਘਾਂ ਨੇ ਸਾਂਭ ਸੰਭਾਲ ਕਰਕੇ ਕਿਨਾਰਾ ਕੀਤਾ। ਹਜ਼ਾਰਾਂ ਸਿਪਾਹੀ ਲਖਪਤ ਰਾਏ ਦੇ ਮਾਰੇ ਜਾ ਚੁੱਕੇ ਨੇ, ਸਿੰਘ ਹਜੇ ਵੀ ਖਤਮ ਨਹੀਂ ਹੋਏ। ਹੁਣ ਇਸ ਕਪਟੀ ਬੰਦੇ ਨੇ ਚਾਲ ਖੇਡੀ ਹੈ ਵੀ ਇਹਨਾਂ ਨਾਲ ਲੜ ਕੇ ਇਹਨਾਂ ਨੂੰ ਜਿੱਤਣਾ ਬੜਾ ਔਖਾ ਹੈ, ਸ਼ੰਭ ਨੂੰ ਹੀ ਅੱਗ ਲਾ ਦਿਓ। ਹੁਣ ਜੰਗਲ ਹੈ, ਤੁਹਾਨੂੰ ਪਤਾ ਜੰਗਲ ਦੀ ਅੱਗ ਖਤਰਨਾਕ ਬੜੀ ਹੈ। ਫੋਰੈਸਟ ਫਾਇਰ ਆਪਾਂ ਵੇਖਦੇ ਹਾਂ, ਹਜ਼ਾਰਾਂ ਹੀ ਏਕੜ ਜ਼ਮੀਨਾਂ ਰੁੱਖਾਂ ਤੋਂ ਸਖਣੀਆਂ ਕਰ ਦਿੰਦੀ ਹੈ। ਬਾਹਰਲੇ ਮੁਲਕਾਂ 'ਚ ਬਹੁਤ ਲੱਗਦੀ, ਕੈਨੇਡਾ ਅਮੈਰੀਕਾ। ਜੰਗਲ ਨੂੰ ਚਾਰੋਂ ਤਰਫ ਤੋਂ ਅੱਗ ਲਾ ਦਿੱਤੀ ਗਈ। ਹੁਣ ਇੱਥੇ ਸਿੰਘਾਂ ਨੇ ਫੈਸਲਾ ਕੀਤਾ, ਮਤਾ ਪਾਇਆ ਵੀ 2 ਜਥੇ ਬਣਾ ਲਓ। 9 ਜਵਾਨ ਸਿੰਘ ਹਥਿਆਰਬੰਦ ਹੋ ਕੇ ਦੁਸ਼ਮਣ ਨਾਲ ਲੜਨ, ਕਿਉਂਕਿ ਜਿਸ ਰਸਤੇ ਤੋਂ ਨਿਕਲਣਾ ਹੈ ਦੁਸ਼ਮਣ ਆਵੇਗਾ। ਤੇ ਦੂਸਰਾ ਜਿਹੜਾ ਜਥਾ ਹੈ ਉਹ ਬੀਬੀਆਂ ਨੂੰ, ਬੱਚਿਆਂ ਨੂੰ, ਭੁਚੰਗੀਆਂ ਨੂੰ, ਬਜ਼ੁਰਗਾਂ ਨੂੰ ਕਸ਼ਮੀਰ ਵੱਲ ਨੂੰ, ਜ਼ਿਲ੍ਹਾ ਕਠੂਆ ਦੇ ਬਛੌਲੀ ਨਗਰ ਵੱਲ ਲੈ ਕੇ ਤੁਰੋ। ਉੱਥੇ ਸੁਰੱਖਿਅਤ ਸਥਾਨ ਹੈ, ਉੱਥੇ ਪਹੁੰਚੋ। ਨਾਲੇ ਪਹਾੜੀ ਹਿੰਦੂ ਵੀਰ ਵੀ ਸਾਡੀ ਮਦਦ ਕਰ ਦੇਣਗੇ। ਇਸ ਆਸ ਤੇ ਦੂਜਾ ਜਥਾ ਉੱਧਰ ਨੂੰ ਚੱਲ ਪਿਆ। ਰਾਵੀ ਦਰਿਆ ਪਾਰ ਕਰਕੇ ਸਿੰਘ ਚੱਲ ਰਹੇ ਨੇ। ਪਹਾੜੀ ਲੋਕ ਮਦਦ ਕਰਨਗੇ ਇਸ ਆਸ ਤੇ, ਪਰ ਉਹ ਲਖਪਤ ਰਾਏ ਦੇ ਡਰ ਕਰਕੇ ਸਿੱਖਾਂ ਦੇ ਹੀ ਵੈਰੀ ਬਣ ਗਏ। ਸਿੱਖਾਂ 'ਤੇ ਹੀ ਗੋਲੀਆਂ ਚਲਾਈਆਂ, ਸਿੱਖਾਂ 'ਤੇ ਹੀ ਰੋੜੇ ਵਰਸਾਏ, ਗੋਲੀਆਂ ਨਾਲ ਰੋੜਿਆਂ ਨਾਲ ਸਿੰਘਾਂ ਦਾ ਸਵਾਗਤ ਕੀਤਾ। ਭਾਈ ਗੁਰਦਾਸ ਨੇ ਨਾ ਇੱਕ ਬਚਨ ਲਿਖਿਆ, ਨਾ ਇਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਇਸ ਭਾਰੇ ਕੋਟ ਗਰ ਘਰ ਬਾਰ ਦਿਸੰਦੇ, ਨਾ ਇਸ ਭਾਰੇ ਸਾਇਰਾਂ ਨਦ ਵਾਹਾ ਵਹਾਂਦੇ, ਨਾ ਇਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਕਹਿੰਦੇ ਧਰਤੀ ਤੇ ਰੁੱਖ ਵੀ ਨੇ ਹਜ਼ਾਰਾਂ, ਪਹਾੜ ਵੀ ਨੇ ਹਜ਼ਾਰਾਂ, ਇੰਨਾ ਭਾਰ ਹੈ ਪਰ ਕਿਧਰੇ ਵੀ ਮਹਿਸੂਸ ਨਹੀਂ ਕਰਦੀ ਵੀ ਮੇਰੀ ਹਿੱਕ ਤੇ ਭਾਰ ਹੈ। ਨਾ ਇਸ ਭਾਰੇ ਜੀਵ ਜੰਤ ਅਣ ਗਣਤ ਫਿਰੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਧਰਤੀ ਨੂੰ ਭਾਰ ਹੈ ਤੇ ਇੱਕੇ ਜਾਤ ਦਾ ਹੈ ਅਕਿਰਤ ਕਣਾਂ ਦਾ। ਸਭ ਤੋਂ ਮਾੜੀ ਨਸਲ ਦੁਨੀਆਂ ਤੇ ਅਕਿਰਤ ਕਣ ਦੀ ਹੈ, ਕਿਸੇ ਦਾ ਕੀਤਾ ਨਹੀਂ ਜਾਣਦਾ। ਇਹ ਭੁੱਲ ਗਏ ਭਾਈ ਲੋਕ ਵੀ ਜੇ ਸਾਡਾ ਜੰਜੂ ਬਚਿਆ ਹੈ ਤੇ ਉਹ ਨੌਵੇਂ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਾਇਆ। ਸਿੱਖਾਂ ਦੇ ਉਲਟ ਭੁਗਤ ਗਏ, ਜਿਵੇਂ ਬਾਈ ਧਰ ਦੇ ਰਾਜੇ ਭੁਗਤੇ ਸੀ, ਇਹ ਵੀ ਉਲਟ ਚੱਲੇ ਨੇ। ਉਹਨਾਂ ਦਾ ਵੀ ਪ੍ਰਭਾਵ ਸੀ ਕਾਫੀ ਬਾਈ ਧਾਰੀਆਂ ਦਾ। ਹੁਣ ਸਿੰਘਾਂ ਨੂੰ ਚਾਰੋਂ ਤਰਫ ਤੋਂ ਘੇਰਾ ਹੈ। ਇੱਕ ਬੰਨੇ ਰਾਵੀ ਦਰਿਆ ਰੋੜਦਾ ਹੈ ਜਿਹੜੇ ਪਿੱਛੇ ਰਹਿ ਗਏ, ਇੱਕ ਤਰਫ ਪਹਾੜੀ ਲੋਕ ਨੇ ਸਾਹਮਣੇ, ਇੱਕ ਤਰਫ ਮੁਗਲ ਪਿੱਛਾ ਕਰ ਰਹੇ ਨੇ। ਫਿਰ ਜੰਗਲ ਵਿੱਚ ਅੱਗ ਲੱਗੀ ਹੋਈ ਹੈ, ਚਾਰੋਂ ਤਰਫ ਤੋਂ ਘਿਰਿਆ ਹੈ ਖਾਲਸਾ। ਹਾਲਾਤ ਵਿਗੜੇ ਹੋਏ ਨੇ ਪਰ ਡਰ ਨਹੀਂ ਹੈ ਖਲੜੀ ਚ। ਬਾਣੀ ਦਾ ਫੁਰਮਾਨ ਹੈ, ਦਾਗੇ ਹੋਹੇ ਸੋ ਰਨ ਮਹਿ ਜੂਝਹਿ, ਬਿਨ ਦਾਗੇ ਪੱਗ ਜਾਈ। ਜਿਹੜੇ ਦਾਗੇ ਹੁੰਦੇ ਨੇ ਨਾ, ਉਹ ਨਹੀਂ ਡਰਦੇ ਮੌਤ। ਦਾਗੇ ਦਾ ਭਾਵ ਕੀ ਹੈ? ਜਿਨ੍ਹਾਂ ਦੇ ਮਸਤਕ ਦੇ ਨਾਮ ਦਾ ਨਿਸ਼ਾਨ ਹੈ, ਵਾਹਿਗੁਰੂ ਦੀ ਕਿਰਪਾ ਦਾ ਨਿਸ਼ਾਨ ਹੈ। ਕਈ ਫੌਜਾਂ ਦਾਗ ਦਿੰਦੀਆਂ ਨਾ ਸੂਰਮਿਆਂ ਨੂੰ, ਦੇਸ਼ ਦਾ ਚਿੰਨ ਲਾ ਦਿੰਦੀਆਂ ਸਰੀਰ ਤੇ, ਕੋਈ ਟੈਟੂ ਬਣਾ ਦਿੰਦੀਆਂ। ਇਹ ਕਹਿੰਦੇ ਇਹਨਾਂ ਦੇ ਨਾਮ ਦੇ ਟੈਟੂ ਬਣੇ ਨੇ, ਨਾਮ ਦੇ ਦਾਗੇ ਹੋਏ ਨੇ, ਇਹਨਾਂ ਨੂੰ ਮੌਤ ਦਾ ਕਿੱਥੇ ਡਰ ਹੈ? ਸਾਧੂ ਹੋਏ ਸੋ ਭਗਤ ਪਛਾਣੈ, ਹਰ ਲਏ ਖਜ਼ਾਨਾ। ਭਾਈ ਉਹ ਜਿਹੜੇ ਇੱਦਾਂ ਦੇ ਖਰੇ ਨੇ ਉਹਨਾਂ ਨੂੰ ਖਜ਼ਾਨੇ ਚ ਪਾ ਲੈਂਦਾ ਵਾਹਿਗੁਰੂ, ਪ੍ਰਵਾਨ ਕਰ ਲੈਂਦਾ। ਹੁਣ ਸਿੰਘਾਂ ਨੇ ਫਿਰ ਉੱਥੇ ਮਤਾ ਪਾਇਆ ਵੀ ਏਦਾਂ ਕਰੀਏ, ਜਿਹੜੇ ਸਿੰਘ ਘੋੜ ਸਵਾਰ ਨੇ ਨਾ, ਉਹ ਲਖਪਤ ਰਾਏ ਦੀ ਫੌਜ ਨੂੰ ਚੀਰ ਕੇ ਫਿਰ ਰਾਵੀ ਵੱਲ ਨੂੰ ਤੁਰੀਏ ਤੇ ਮਾਝੇ ਵਿੱਚ ਦੀ ਹੁੰਦੇ ਦੁਆਬੇ ਮਾਲਵੇ ਚੱਲੀਏ, ਖਿੰਡ ਪੁੰਡ ਜਾਈਏ। ਜੇ ਇੱਕ ਜਗ੍ਹਾ ਵੱਲ ਨੂੰ ਗਏ ਤੇ ਸਾਡਾ ਨੁਕਸਾਨ ਜ਼ਿਆਦਾ ਕਰੇਗਾ। ਜਿਹੜਾ ਪੈਦਲ ਜਥਾ ਹੈ ਉਹ ਪਹਾੜੀਆਂ ਦਾ ਮੁਕਾਬਲਾ ਕਰਕੇ, ਜਾਨ ਮਾਲ ਦੀ ਹਿਫਾਜ਼ਤ ਕਰਕੇ ਤਾਂ ਪਹਾੜਾਂ ਨੂੰ ਚੜ ਜਾਵੇ। ਇੱਦਾਂ ਦੋ ਤਰਫ ਖਿੰਡਣਾ ਪਵੇਗਾ, ਨੁਕਸਾਨ ਘੱਟ ਜਾਵੇ। ਬਾਬਾ ਜੱਸਾ ਸਿੰਘ ਆਲੂਵਾਲੀਆ, ਨਵਾਬ ਕਪੂਰ ਸਿੰਘ ਸਿੰਘਾਂ ਦਾ ਲੜਾਕੂ ਜਥਾ ਲੈ ਕੇ ਜੰਗਲੀਆਂ ਨੂੰ, ਮੁਗਲਾਂ ਨੂੰ, ਲੁਟੇਰਿਆਂ ਨੂੰ, ਰੰਗੜਾਂ ਨੂੰ, ਗੁੱਜਰਾਂ ਨੂੰ ਭਾਂਜ ਦਿੰਦੇ ਹੋਏ, ਮੰਜ਼ਲਾਂ ਮਾਰਦੇ ਹੋਏ ਸ਼੍ਰੀ ਹਰਗੋਬਿੰਦਪੁਰ ਤੋਂ ਜਿਹੜਾ ਪਤਨ ਹੈ ਬਿਆਸ ਦਰਿਆ ਦਾ, ਉਹਨੂੰ ਪਾਰ ਕਰਕੇ ਦੁਆਬੇ ਵੜ ਗਏ। ਤੁਸੀਂ ਵੇਖਿਆ ਉਹਦਾ ਕਾਨੂੰ ਆਉਂਦਾ ਇਲਾਕਾ ਹੈ ਨਾ, ਇੱਕ ਬੰਨੇ ਉਹ ਦੁਆਬਾ ਜੁੜ ਜਾਂਦਾ, ਇੱਕ ਬੰਨੇ ਮਾਝਾ ਆਉਂਦਾ, ਉੱਥੇ ਹੁਸ਼ਿਆਰਪੁਰ ਵੀ ਨੇੜੇ ਪੈ ਜਾਂਦਾ ਪਿੱਛੋਂ ਦੀ। ਖਾਲਸੇ 'ਤੇ ਬੜੀ ਭੀੜ ਪਈ ਹੈ, ਬੜਾ ਭਾਰਾ ਸਮਾਂ ਹੈ। ਉੱਧਰੋਂ ਇਹ ਮਈ ਅਖੀਰ ਦੇ ਹੈ, ਜੇਠ ਦਾ ਮਹੀਨਾ ਹੈ, ਅੱਗ ਵਰ ਰਹੀ ਹੈ, ਗਰਮੀ ਪੈ ਰਹੀ ਹੈ, ਤਪਦੀ ਰੇਤ ਹੈ, ਭੁੱਖੇ ਪਿਆਸੇ ਉਜਾੜ ਵਿੱਚ ਸਿੰਘ ਨੇ। ਹਾਲਾਤ ਇਹ ਸਨ, ਕਹਿੰਦੇ ਉਹਦੀਆਂ ਢਾਲਾਂ ਸੀ ਨਾ ਮੋਢਿਆਂ ਤੇ ਟੰਗੀਆਂ ਹੋਈਆਂ, ਉਹਨਾਂ ਦੀਆਂ ਤਵੀਆਂ ਬਣਾਈਆਂ, ਉਹਨਾਂ ਹੇਠਾਂ ਅੱਗ ਬਾਲ ਕੇ ਕੱਚੀਆਂ ਪੱਕੀਆਂ ਜਿਹੀਆਂ ਥੋੜਾ ਬਹੁਤਾ ਆਟਾ ਹੈ ਕਿਧਰਿਓ ਪਿੰਡਾਂ ਪੁੰਡਾਂ ਚੋਂ ਮਿਲਿਆ ਤੇ ਉਹਦੀਆਂ ਰੋਟੀਆਂ ਬਣਾ ਲੈਂਦੇ। ਪਰ ਜ਼ਿਹਨ ਚੋਂ ਪੱਕੇ ਨੇ, ਜ਼ਮੀਰ ਦੇ ਖਰੇ ਨੇ, ਕਿਧਰੇ ਮਾੜੀ ਜੀ ਦੁੱਖ ਦੀ ਘੜੀ ਆਵੇ ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ। ਉਹਨਾਂ ਨੇ ਪਿੱਠ ਦਿੱਤੀ ਗੁਰੂ ਨੂੰ, ਜੇ ਸੁੱਖ ਦੇਹ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ, ਮਨਾਈ ਦੁੱਖ ਦੇ ਭੁੱਖ ਦੇ ਸੁਖ ਦੇ, ਗੁਰੂ ਗੋਬਿੰਦ ਸਿੰਘ ਤੇਰਾ ਆਸਰਾ ਨਹੀਂ ਛੱਡਣਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇਰੇ ਲਈ ਤੇ ਟੋਟੇ ਟੋਟੇ ਕਰਵਾ ਲਈਏ, ਇੰਨੀ ਭਾਵਨਾ ਹੈ। ਹੁਣ ਤੇ ਮਾੜਾ ਜਿਹਾ ਸਾਡੇ ਨਿਆਣੇ ਦੀ ਫੀਸ ਨਾ ਸਾਡੇ ਤੋਂ ਦਿੱਤੀ ਜਾਵੇ, ਇੱਧਰੋਂ ਸਾਈ ਆ ਕੇ ਦੇ ਦੇਵੇ, ਤੁਹਾਡੇ ਕਿਹੜਾ ਗੁਰੂ ਗੋਬਿੰਦ ਸਿੰਘ ਦਾ ਇਹ ਨਿਆਣੇ ਪੜ੍ਹਾ ਲਿਆ, ਸਾਈ ਹੁਣ ਇੱਧਰ ਚੱਲੀਏ। ਅਗਲੇ ਸਾਲ ਉਹ ਫਿਰ ਜੂਆ ਨਹੀਂ ਦਿੰਦੇ ਇਹਨਾਂ ਨੂੰ, ਉਹਨਾਂ ਨੂੰ ਪਤਾ ਜਿਹੜੇ ਆਪਦਿਆਂ ਨੂੰ ਪਿੱਟਦੇ ਆ ਇਹਨੇ ਸਾਡੇ ਲਈ ਇਹਨਾਂ ਕਿਤੇ ਕਲਾਉਣਾ। ਆਰਥਿਕ ਮੰਦੀ ਦਾ ਫਾਇਦਾ ਲੈ ਕੇ ਕਿਸੇ ਦਾ ਧਰਮ ਬਦਲੋਗੇ, ਇੱਕ ਗੱਲ ਦਾ ਖਿਆਲ ਰੱਖਿਓ, ਜਿਹੜਾ ਅੱਜ 54 ਟਕਿਆਂ ਤੇ ਵਿਕਿਆ ਕੱਲ ਨੂੰ ਮੁੱਲ ਵੱਧ ਗਿਆ 8 ਟਕਿਆਂ ਤੇ ਹੋਰ ਧਰਮ ਵਿੱਚ ਵੀ ਜਾਵੇਗਾ। ਵੱਡੇ ਵਡੇਰਿਆਂ ਦਾ ਸਾਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ, ਉਹਨਾਂ ਨੇ ਗੁਰੂ ਨੂੰ ਪਿੱਠ ਦਿੱਤੀ, ਦੇਣ ਵੀ ਕਿਉਂ, ਗੁਰੂ ਨੇ ਇਹਨਾਂ ਦੇ ਘਰਾਂ ਦੇ ਚਿਰਾਗ ਬਲਦੇ ਰੱਖਣ ਲਈ ਘਰ ਦੇ ਚਾਰੇ ਦੀਵੇ ਬੁਝਾ ਲਏ। ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਆਹ ਸਰਦਾਰੀਆਂ ਸਿਰਾਂ ਤੇ ਪੱਗਾਂ, ਆਹ ਦੇਸਾਂ ਪ੍ਰਦੇਸਾਂ 'ਚ ਤੁਹਾਡੀ ਜੈ ਜੈਕਾਰ ਕਿੱਥੇ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਕਿਰਪਾ ਨਾ ਕਰਦੇ। ਉੱਥੇ ਮਸਜਿਦਾਂ ਹੋਈਆਂ ਸੀ, ਨਾ ਮੰਦਰਾਂ ਦੇ ਟੱਲ, ਨਾ ਗੁਰਦੁਆਰਿਆਂ ਦੀ ਆਸਾ ਦੀ ਵਾਰ, ਨਾ ਮੰਦਰਾਂ ਦੀ ਗਾਇਤਰੀ। ਮੁਗਲਾਂ ਦਾ ਰਾਜ, ਮਸਜਿਦਾਂ ਬਾਗਾਂ ਆਪਾਂ ਦਿੰਦੇ ਹੋਣਾ ਸੀ ਗੁਲਾਮਾਂ ਵਾਂਗੂੰ। ਅਸੀਸ ਦਿਓ ਗੁਰੂ ਗੋਬਿੰਦ ਸਿੰਘ ਨੂੰ, ਕਿਰਪਾ ਹੋਈ ਉਹਦੀ, ਖਾਲਸੇ ਦਾ ਰਾਜ ਹੋਇਆ ਤੇ ਅੱਜ ਇੱਥੋਂ ਤੱਕ ਮੱਲਾ ਮਾਰੀ ਬੈਠੇ ਹੋ ਤੁਸੀਂ, ਤੇ ਫਿਰ ਉਹਨੂੰ ਪਿੱਠ ਦਈਏ। ਲੋਕ ਤੇ ਜਾਣਾ ਹੀ ਜਾਣਾ, ਪਰ ਲੋਕ ਵੀ ਜਾਂਦਾ ਰਹਿੰਦਾ, ਸਿੰਘ ਨਹੀਂ ਡੋਲੇ। ਹਜੇ ਅੰਨ ਪਕਾ ਰਹੇ ਨੇ ਤੇ ਅਦੀਨਾ ਬੇਗ ਜਿਹੜਾ ਜਲੰਧਰ ਦਾ ਸੂਬਾ ਹੈ ਉਹਨੇ ਉੱਤੋਂ ਹਮਲਾ ਕਰ ਦਿੱਤਾ ਫੌਜਾਂ ਲੈ ਕੇ। ਇੱਥੇ ਫਿਰ ਮਾਰ ਮੱਚੀ, ਬੜੀਆਂ ਮੁਸੀਬਤਾਂ ਆਈਆਂ। ਆਲੀਵਾਲ ਦੇ ਪੱਤਣ ਤੋਂ ਸਤਲੁਜ ਪਾਰ ਕਰਕੇ ਮਾਲਵੇ ਦੀ ਧਰਤੀ ਨੂੰ ਨਿਕਲ ਗਏ। ਕੁਝ ਸ਼ਹੀਦ ਹੋ ਜਾਂਦੇ ਨੇ, ਕੁਝ ਅਗਾਂਹ ਤੁਰ ਪੈਂਦੇ ਨੇ। ਬਹੁਤ ਭਾਰੀ ਨੁਕਸਾਨ ਹੋਇਆ ਦੋਵਾਂ ਧਿਰਾਂ ਦਾ। ਲਖਪਤ ਰਾਏ ਦੀਆਂ ਜੇ ਫੌਜਾਂ ਵੱਲ ਝਾਤ ਮਾਰੀਏ ਤੇ ਸਿੰਘਾਂ ਨੇ ਲਖਪਤ ਰਾਏ ਦਾ ਪੁੱਤਰ ਹਰਭਜ ਰਾਏ ਮਿੱਟੀ 'ਚ ਮਿਲਾ ਦਿੱਤਾ, ਉਹ ਮਾਰਿਆ ਗਿਆ। ਯਹਿਯਾ ਖਾਨ, ਗਵਰਨਰ ਆਫ ਲਾਹੌਰ, ਉਹਦਾ ਫਰਜ਼ੰਦ ਨਾਹਰ ਖਾਂ ਮਾਰਿਆ ਗਿਆ। ਕਰਮ ਬਖਸ਼ ਫੌਜ ਦਾ ਰਸੂਲ ਨਗਰ ਮਾਰਿਆ ਗਿਆ। ਵੱਡੇ ਵੱਡੇ ਜਰਨੈਲ, ਹਜ਼ਾਰਾਂ ਫੌਜਾਂ ਖਾਲਸੇ ਨੇ ਮਿੱਟੀ 'ਚ ਮਿਲਾ ਦਿੱਤੀਆਂ। ਔਰ ਇਸ ਦਰਮਿਆਨ 7,000 ਤੋਂ 8,000 ਸਿੰਘ, ਸਿੰਘਣੀਆਂ, ਬਜ਼ੁਰਗ, ਬੱਚੇ ਸ਼ਹੀਦ ਹੋਏ ਔਰ 3,000 ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ ਤੇ ਲਾਹੌਰ ਦੇ ਨਖਾਸ ਚੌਂਕ ਵਿੱਚ ਬੜੇ ਜ਼ਾਲਮਾਨਾ ਤਰੀਕੇ ਦੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਾਏ ਗਏ। ਖਾਲਸੇ ਨੂੰ ਵੱਢਿਆ ਟੁੱਕਿਆ ਗਿਆ ਔਰ ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ 'ਚ ਚੁਣਿਆ। ਇੱਥੇ ਬਸ ਨਹੀਂ, ਜਿਹੜਾ ਖੂਨ ਸੀ ਨਾ ਸਿੰਘਾਂ ਦਾ, ਉਹਦੇ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਏਡੇ ਇਹ ਦਰਿੰਦੇ ਲੋਕ ਸਨ, ਏਡੇ ਇਹ ਜ਼ਾਲਮ ਲੋਕ ਸਨ। ਇਸੇ ਖੂਨੀ ਦੁਖਾਂਤ ਨੂੰ ਛੋਟਾ ਘੱਲੂਘਾਰਾ ਅੰਨੇ ਆਪਾਂ। ਇਹ ਦਿਹਾੜਾ ਹੈ ਅੱਜ, ਇਹ ਸਾਡੇ ਵੱਡੇ ਵਡੇਰੇ ਘੋੜਿਆਂ ਦੀਆਂ ਕਾਠੀਆਂ ਤੇ ਨਾ ਬੈਠੇ ਹੁੰਦੇ ਤੇ ਤੁਹਾਨੂੰ ਅਜੇ ਕਰੋੜਾਂ ਦੀਆਂ ਗੱਡੀਆਂ ਨਹੀਂ ਸੀ ਨਸੀਬ ਹੁੰਦਾ। ਜੇ ਸਾਡੇ ਵੱਡੇ ਵਡੇਰੇ ਜੰਗਲਾਂ ਵਿੱਚ, ਕੱਕਰ ਵਿੱਚ, ਗਰਮੀ ਵਿੱਚ ਤਨ ਨਾ ਤਾਉਂਦੇ, ਤਨ ਨਾ ਗਾਲਦੇ ਤੇ ਤੁਹਾਨੂੰ ਆ ਰਜਾਈਆਂ ਦੇ ਨਿੱਘ ਨਹੀਂ ਸੀ ਨਸੀਬ ਹੋਣੇ। ਇਹ ਸਾਰੀ ਕੁਰਬਾਨੀ ਆਪਣੇ ਵੱਡੇ ਵਡੇਰਿਆਂ ਦੀ ਹੈ, ਨਹੀਂ ਤੇ ਗੁਲਾਮਾਂ ਦੀ ਹਾਲਤ ਆਪਾਂ ਸਲੇਬਸ ਬਾਰੇ ਪੜ੍ਹਦੇ ਹਾਂ ਨਾ, ਹਿਸਟਰੀ 'ਚ ਕੀ ਹੁੰਦੀ ਹੈ। ਉਹਨਾਂ ਨੂੰ ਯਾਦ ਕਰਿਆ ਕਰੋ, ਵੱਧ ਚੜ੍ਹ ਕੇ ਇਹੋ ਜਿਹੇ ਦਿਹਾੜੇ ਮਨਾਇਆ ਕਰੋ, ਆਪਣੀ ਪੀੜ੍ਹੀ ਨੂੰ ਪਤਾ ਲੱਗੇ ਵੀ ਵੱਡਿਆਂ ਨੇ ਕੈਸੀਆਂ ਮੱਲਾਂ ਮਾਰੀਆਂ ਨੇ। ਖੈਰ, ਹੈਰਾਨ ਰਹਿ ਜਾਈਦਾ ਹੈ ਵੀ ਸਿੱਖਾਂ ਦਾ ਵਜੂਦ ਸਾਰ ਦਾ ਬਣਿਆ ਸੀ, ਲੋਹੇ ਦਾ ਬਣਿਆ ਸੀ। ਇੰਨੇ ਝੱਖੜ ਝੁੱਲੇ, ਇੰਨੇ ਝੱਖੜ ਝੁੱਲਣ ਤੋਂ ਬਾਅਦ ਖਾਲਸਾ ਫਿਰ ਅੰਮ੍ਰਿਤਸਰ ਇਕੱਠਾ ਹੋਇਆ ਵਿਸਾਖੀ ਦੇ ਦਿਹਾੜੇ। ਲਖਪਤ ਰਾਏ ਹੋਣਾ ਨੂੰ ਲੱਗਦਾ ਖਾਲਸਾ ਮੁੱਕ ਗਿਆ, ਇਹ ਇਕੱਠੇ ਹੋਏ ਨੇ ਔਰ ਇਹਨਾਂ ਨੇ ਰਾਮ ਰੋਹਣੀ ਨਾਮ ਦਾ ਇੱਕ ਸੁਰੱਖਿਅਤ ਕਿਲ੍ਹਾ ਵੀ ਬਣਾ ਲਿਆ ਇਹਨੇ ਥੋੜੇ ਵਕਤ ਦੇ ਵਿੱਚ। ਤੇ ਫਿਰ ਕੌਮ ਦੀ ਆਜ਼ਾਦੀ ਦਾ ਬਿਗਲ ਵਜਾ ਦਿੱਤਾ, ਜਿਹੜੇ ਜਾਪਦਾ ਸੀ ਮੁੱਕ ਗਏ ਨੇ, ਫਿਰ ਪੁੰਗਰ ਪਏ ਨੇ। ਇੰਨੀਆਂ ਮੁਸ਼ਕਤਾਂ ਘਾਲ ਕੇ ਫਿਰ ਕਿਧਰੇ 12 ਮਿਸਲਾਂ ਦਾ ਰਾਜ ਆਇਆ। ਪੱਖ ਵੱਖ ਇਲਾਕੇ ਜਿੱਤੇ, ਲਾਹੌਰ ਜਿੱਤਿਆ, ਫਿਰ 12 ਮਿਸਲਾਂ ਨੂੰ ਜਿੱਤ ਕਰਕੇ ਇੱਕ ਬੇਤਾਜ ਬਾਦਸ਼ਾਹ ਸਿੱਖ ਜਗਤ ਦਾ ਖੜਾ ਹੋਇਆ, ਜਿਹਨੂੰ ਵਿਸਾਖੀ ਦੇ ਦਿਹਾੜੇ ਲਾਹੌਰ ਗੁਰੂ ਨਾਨਕ ਕੁੱਲ ਦੇ ਮਹਾਂਪੁਰਸ਼ ਬਾਬਾ ਸਾਹਿਬ ਸਿੰਘ ਬੇਦੀ ਨੇ ਮਹਾਰਾਜੇ ਦਾ ਤਿਲਕ ਦਿੱਤਾ। ਰਾਜਾ ਰਣਜੀਤ ਸਿੰਘ ਜਿਹਦੇ ਵਰਗਾ ਹਲੇਮੀ ਰਾਜ ਇਸ ਰੂਹੇ ਜ਼ਮੀਨ ਤੇ ਨਾ ਕੋਈ ਕਰ ਸਕਿਆ ਨਾ ਕਰ ਸਕੇਗਾ। ਪਰ ਇੱਕ ਗੱਲ ਤਾਂ ਹੈ, ਉਹ ਮੁਹੰਮਦ ਇਕਬਾਲ ਦੇ ਬੋਲ ਮੈਨੂੰ ਯਾਦ ਆਉਂਦੇ ਨੇ। ਉਹ ਕਹਿੰਦਾ, ਮਿਟਾ ਦੇ ਆਪਣੀ ਹਸਤੀ ਕੋ ਗਰ ਕੁਛ ਮੁਤਰਬਾ ਚਾਹੀਏ ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਜਿੰਨਾ ਚਿਰ ਅਨਾਜ ਦਾ ਦਾਣਾ ਗਲ ਸੜਨਾ ਨਾ ਜਾਵੇ ਧਰਤੀ ਦੀ ਗੋਦ ਵਿੱਚ, ਓਨਾ ਚਿਰ ਉਂਗਰਦਾ ਨਹੀਂ ਹੈ। ਜਿੰਨਾ ਚਿਰ ਬੀਜ ਧਰਤੀ ਵਿੱਚ ਗਲ ਨਾ ਜਾਵੇ ਓਨਾ ਚਿਰ ਰੁੱਖ ਕਿੱਥੇ ਬਣਦਾ ਹੈ। ਆਪਣਾ ਆਪ ਗਾਲ ਕੇ ਕੁਰਬਾਨੀਆਂ ਕਰਕੇ ਖਾਲਸਾ ਰਾਜ ਪ੍ਰਗਟ ਹੋਇਆ। ਤਿੰਨ ਘੱਲੂਘਾਰੇ ਸਾਡੇ ਨਾਲ ਹੋਏ। ਪਹਿਲਾ ਘੱਲੂਘਾਰਾ ਤੁਹਾਡੇ ਸਾਹਮਣੇ ਮੈਂ ਦਰਸਾ ਦਿੱਤਾ, 3 ਜੇਠ 1803 ਬਿਕਰਮੀ ਸੰਮਤ ਨੂੰ ਕਾਨੂੰ ਅਨਸ਼ੰਭ। ਦੂਜਾ ਘੱਲੂਘਾਰਾ ਕੁਪਰ ਹੀਰਾ ਮਲੇਰਕੋਟਲੇ ਤੋਂ 12 ਕਿਲੋਮੀਟਰ ਪਰਾ, ਬਹੁਤ ਤਕੜਾ ਬਾਦਸ਼ਾਹ ਅਫਗਾਨਿਸਤਾਨ ਦਾ ਮਾਲਕ ਅਹਿਮਦ ਸ਼ਾਹ ਦੁਰਾਨੀ। ਸਿੰਘਾਂ ਨਾਲੇ ਦਾ ਭੇੜ ਹੋਇਆ 1762 ਈਸਵੀ 5 ਫਰਵਰੀ ਦੀ ਗੱਲ ਹੈ। ਉਹਦੇ ਚ 25 ਤੋਂ 30 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਉਦੋਂ ਵੀ ਕੌਮ ਦੇ ਆਗੂ ਬਾਬਾ ਜੱਸਾ ਸਿੰਘ ਆਹਲੂਵਾਲੀਏ ਸਨ। ਤੀਸਰਾ ਘੱਲੂਘਾਰਾ ਭਾਰਤ ਵਰਸ਼ ਦੀ ਹਕੂਮਤ ਵੱਲੋਂ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਕੇ ਅੰਜਾਮ ਦਿੱਤਾ ਗਿਆ ਔਰ ਮਰਦੇ ਮੁਜਾਹਿਦ ਸਿੱਖ ਜਗਤ ਦੇ ਆਗੂ ਉਸ ਵਕਤ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਨ। ਜਦੋਂ ਘਰ ਦੇ ਦੁਸ਼ਮਣ ਆਣ ਚੜ੍ਹਦਾ ਹੈ ਨਾ, ਉਦੋਂ ਹਥਿਆਰ ਉਠਾਉਣਾ ਪੈਂਦਾ। ਵੈਸੇ ਜਿਹੜਾ ਫਿਊਚਰ ਹੁੰਦਾ ਨਾ, ਜਿਹੜੀ ਭਵਿੱਖ ਅਤੇ ਜਮਾਤ ਹੈ ਸਾਡੀ, ਸਾਡੇ ਬੱਚੇ, ਇਹ ਜ਼ਿਆਦਾ ਅਸਰ ਸਕੂਲਾਂ ਦੀਆਂ ਕਿਤਾਬਾਂ ਦਾ ਕਬੂਲ ਦੇ ਨੇ ਜਾਂ TV ਦਾ। ਤੁਸੀਂ ਇੱਕ ਗੱਲ ਬਹੁਤ ਧਿਆਨ ਨਾਲ ਇੱਥੇ ਖਾਨੇ 'ਚ ਟਿਕਾ ਲਓ, ਜਿਹੜਾ ਤੁਹਾਡੀ ਕੌਮ ਦਾ ਨਾਇਕ ਹੋਵੇਗਾ ਉਹ ਅਗਲਿਆਂ ਦਾ ਖਲਨਾਇਕ ਹੋਵੇਗਾ, ਗੁੰਡਾ ਹੋਵੇਗਾ। ਕਿਸੇ ਵੀ ਫਾਰਸੀ ਦੇ ਵਿਦਵਾਨ ਨੂੰ ਪੜ੍ਹ ਲਓ, ਬੰਦਾ ਸਿੰਘ ਬਹਾਦਰ ਗੁੰਡਾ ਹੈ ਉਹਨਾਂ ਲਈ, ਸਾਡਾ ਨਾਇਕ ਹੈ। ਮਹਾਰਾਜਾ ਰਣਜੀਤ ਸਿੰਘ ਬਾਬਤ ਬ੍ਰਿਟਿਸ਼ ਲੋਕਾਂ ਦੇ ਵਿਦਵਾਨ ਪੜ੍ਹ ਲਓ, ਉਹਨਾਂ ਲਈ ਵੁਮਨਾਈਜ਼ਰ ਹੈ, ਸ਼ਰਾਬੀ ਹੈ, ਕਾਤਲ ਹੈ, ਸਾਡੇ ਲਈ ਬੇਤਾਜ ਬਾਦਸ਼ਾਹ ਹੈ। ਹੁਣ ਰਾਣੀ ਹੈ ਬੀਬੀ ਇੰਦਰਾ ਗਾਂਧੀ ਦੇਸ਼ ਦੀ, ਮੀਡੀਆ ਉਹਦਾ ਹੈ, ਡਿਫੇਮ ਕਰ ਦਿੱਤਾ ਸੰਤਾਂ ਨੂੰ, ਅੱਤਵਾਦੀ ਵੱਖਵਾਦੀ, ਉਹਨਾਂ ਲਈ ਖਲਨਾਇਕ ਹੈ, ਸਾਡਾ ਨਾਇਕ ਹੈ ਬਾਬਾ ਜਰਨੈਲ ਸਿੰਘ। ਪਰ ਬੱਚੇ ਜਦੋਂ ਸਕੂਲਾਂ 'ਚ ਪੜ੍ਹਨਗੇ ਤੇ ਉਹ ਜੋ ਦੇਸ਼ ਵੱਲੋਂ ਪਬਲਿਸ਼ ਕੀਤੀਆਂ ਕਿਤਾਬਾਂ ਨੇ ਉਹੀ ਪੜ੍ਹਨਗੇ। ਭੁਲੇਖਾ ਖਾ ਜਾਂਦੇ, ਭਿੰਡਰਾਂ ਵਾਲੇ ਨੇ ਹਥਿਆਰ ਰੱਖੇ ਨਹੀਂ, ਕਾਲ ਤੱਕ ਤਾਂ ਝਗੜਾ ਹੋਇਆ। ਮੈਂ ਛੇਤੀ ਸੰਕੋਚ ਲਵਾਂ, ਇਸ ਗਾਥਾ ਨੂੰ ਸਮਝਿਓ। ਇੰਡੀਆ ਦਾ ਆਰਮੀ ਚੀਫ SK ਸਿਨਹਾ, ਇੰਦਰਾ ਗਾਂਧੀ ਆਉਂਦੀ ਹੈ ਵੀ ਤੂੰ ਹਮਲਾ ਕਰਨਾ ਹਰਿਮੰਦਰ ਸਾਹਿਬ 'ਤੇ। ਅਸਲ ਦੇ ਵਿੱਚ ਐਮਰਜੈਂਸੀ ਵਿੱਚ ਇੰਦਰਾ ਬਹੁਤ ਕਮਜ਼ੋਰ ਪੈ ਗਈ ਅਤੇ ਜਿਹੜਾ ਸੰਘ ਹੈ ਨਾ, ਦੂਸਰੇ ਹਿੰਦੂ ਧੜੇ, ਉਹ ਤਾਕਤ 'ਚ ਆ ਗਏ। 1984 ਦਸੰਬਰ 'ਚ ਇਲੈਕਸ਼ਨ ਹੈ, ਇੰਦਰਾ ਹਾਰੇਗੀ ਬੁਰੀ ਤਰ੍ਹਾਂ। ਇੱਕੋ ਹੀ ਕਾਰਨ ਹੈ ਇਸ ਹਮਲੇ ਦਾ, ਬਸ ਵੱਡਾ। ਥਿੰਕ ਟੈਂਕ ਨਾਲ ਗੱਲ ਕੀਤੀ ਵੀ ਕੀ ਕਰੀਏ, ਕਿੱਦਾਂ ਹਵਾ ਬਦਲੀਏ। ਉਹਨਾਂ ਆਖਿਆ ਵੀ 1982 ਅਗਸਤ ਦੇ ਮਹੀਨੇ ਅਨੰਦਪੁਰ ਦੇ ਰੈਜ਼ੋਲੂਸ਼ਨ ਨੂੰ, ਅਨੰਦਪੁਰ ਦੇ ਮਤੇ ਨੂੰ ਲਾਗੂ ਕਰਾਉਣ ਲਈ ਮੋਰਚਾ ਲਾਇਆ ਸਿੱਖਾਂ ਨੇ, ਸ਼ਾਂਤਮਈ ਗ੍ਰਿਫਤਾਰੀਆਂ ਦਿੰਦੇ ਨੇ, ਅਕਾਲ ਤਖਤ ਸਾਹਿਬ ਦੁਰਦਾਸੇ ਕਰਕੇ ਤੁਰੇ ਨੇ। ਕਿਸੇ ਤਰ੍ਹਾਂ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਨੂੰ, ਅਨੰਦਪੁਰ ਦੇ ਮਤੇ ਨੂੰ, ਭਿੰਡਰਾਂ ਵਾਲੇ ਨੂੰ, ਦੇਸ਼ ਨੂੰ ਚੀਰਨੇ ਵਾਲਾ, ਪਾੜਨੇ ਵਾਲਾ, ਅੱਤਵਾਦੀ, ਵੱਖਵਾਦੀ ਪ੍ਰਫੁੱਲਤ ਕਰ ਦਿਓ, ਮੀਡੀਏ ਰਾਹੀਂ ਡੀਫੇਮ ਕਰ ਦਿਓ। ਜਦੋਂ ਇਕੱਲੇ ਇਕੱਲੇ ਜ਼ਿਹਨ ਵਿੱਚ ਇਹ ਗੱਲ ਫੈਲ ਜਾਵੇਗੀ ਵੀ ਭਿੰਡਰਾਂ ਵਾਲਾ ਦੇਸ਼ ਨੂੰ ਤੋੜਨਾ ਚਾਹੁੰਦਾ, ਤੇ ਰਾਣੀ ਤੂੰ ਹਮਲਾ ਕਰ ਦਈ, ਭਿੰਡਰਾਂ ਵਾਲਾ ਮਾਰ ਲਈ, ਖਲਨਾਇਕ ਨੂੰ ਮਾਰਨ ਵਾਲਾ ਨਾਇਕ ਹੁੰਦਾ, ਤੈਨੂੰ ਦੇਵੀ ਵਾਂਗ ਪੂਜਣਗੇ ਭਾਰਤ ਦੇ ਲੋਕ, ਬਸ ਆਹ ਕਾਰਨ ਹੈ ਅਟੈਕ ਦਾ। ਔਰ ਇਹ ਮੈਂ ਨਹੀਂ ਕਹਿ ਰਿਹਾ, ਬਲੇਮ ਗੇਮ ਜਿੰਨੀ ਮਰਜ਼ੀ ਲਾਈ ਜਾਓ, ਮੈਂ ਤੁਹਾਡੇ 'ਤੇ ਲਾਈ ਜਾਵਾਂ, ਤੁਸੀਂ ਮੇਰੇ 'ਤੇ ਲਾਈ ਜਾਓ, ਉਹਦੇ ਚਾਹੀਦੇ 'ਤੇ ਲਾਈ ਜਾਓ। ਜਨਰਲ ਸਿਨਹਾ ਦੀ ਇੰਟਰਵਿਊ ਸੁਣਿਓ, ਯੂਟਿਊਬ 'ਤੇ ਸਾਰੀ ਪਈ ਹੈ ਇੰਗਲਿਸ਼ ਵਿੱਚ। ਉਹ ਕਹਿੰਦਾ ਸਿੱਖੋ ਭਿੰਡਰਾਂ ਵਾਲੇ ਨੇ ਹਥਿਆਰ ਰੱਖੇ ਨੇ, ਹਮਲਾ ਇਸ ਕਰਕੇ ਨਹੀਂ ਹੋਇਆ। 1982 ਅਕਤੂਬਰ ਵਿੱਚ ਹੀ ਸਰਸਵਾ ਵਿਖੇ ਇੰਦਰਾ ਨੇ ਹੁਕਮ ਕਰਤਾ ਸਾਨੂੰ ਵੀ ਰੈਪਲੀਕਾ ਮਾਡਲ ਬਣਾ ਕੇ ਹਰਿਮੰਦਰ ਦਾ ਟ੍ਰੇਨਿੰਗ ਦਿਓ ਆਰਮੀ ਨੂੰ, ਮੈਂ ਹਮਲਾ ਕਰਨਾ ਹੈ ਹਰਿਮੰਦਰ ਤੇ। ਉਹ ਕਹਿੰਦਾ ਸੋਚਣ ਵਾਲੀ ਗੱਲ ਹੈ, ਭਿੰਡਰਾਂ ਵਾਲੇ ਨੇ ਹਥਿਆਰ ਅਕਾਲ ਤਖ਼ਤ ਰੱਖੇ ਨੇ 1983 ਦਸੰਬਰ ਲਾਸਟ 'ਚ, 1984 ਜਨਵਰੀ ਸ਼ੁਰੂ 'ਚ, ਤੇ ਟ੍ਰੇਨਿੰਗ ਹਰਿਮੰਦਰ ਨੂੰ ਅਕਾਲ ਤਖ਼ਤ ਨੂੰ ਢਾਉਣ ਦੀ 18 ਮਹੀਨੇ ਪਹਿਲਾਂ ਦਿੱਤੀ ਜਾ ਰਹੀ ਹੈ। ਹਥਿਆਰ ਰੱਖੇ ਨੇ 5-6 ਮਹੀਨੇ ਪਹਿਲਾਂ, ਉੱਥੇ ਬਾਹਰ ਹੀ ਵਿਚਰਦੇ ਸਨ, ਸ਼ਸਤਰ ਲੈ ਕੇ ਸਾਰੇ ਹੀ ਵਿਚਰਦੇ ਨੇ। ਉੱਥੇ ਬਹਿਣ ਦੀ ਗੱਲ ਕਰ ਰਿਹਾ ਮੈਂ, ਅਕਾਲ ਤਖ਼ਤ ਨਾਨਕ ਨਿਵਾਸ ਸਾਰੇ। ਉਹਨੂੰ ਪੁੱਛੋ ਫਿਰ ਕੀ ਕਾਰਨ, ਭਿੰਡਰਾਂ ਵਾਲੇ ਨੇ ਹਥਿਆਰ ਕਿਉਂ ਚਲਾਏ? ਉਹ ਕਹਿੰਦਾ ਸੰਤ ਜਰਨੈਲ ਸਿੰਘ ਵਾਜ਼ ਔਨ ਡਿਫੈਂਸਿਵ ਮੋਡ। ਕਹਿੰਦਾ ਜਦੋਂ ਕਿਸੇ ਦੇ ਘਰ ਤੇ ਮੰਦਰ ਤੇ ਹਮਲਾ ਕਰੋਗੇ ਤੇ ਘਰ ਵਾਲਾ ਹਥਿਆਰ ਵਰਤਦਾ ਹੀ ਹੈ ਨਾ। ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਤੇ ਭਿੰਡਰਾਂ ਵਾਲੇ ਨੇ ਪਹਿਲਾਂ ਹੀ ਹਥਿਆਰ ਤਿਆਰ ਕਰ ਲਏ ਸੀ ਵੀ ਮੇਰਾ ਤਖ਼ਤ ਢਹਿਣਾ ਹੈ ਤੇ ਮੈਂ ਬਦਲਾ ਲੈਣਾ ਹੈ, ਮੈਂ ਰੱਖਿਆ ਕਰਨੀ ਹੈ ਜਿੰਨੀ ਹੋ ਸਕੇ। ਆਹ ਲੜਾਈ ਦਾ ਕਾਰਨ ਆਉਂਦਾ, ਇਹਨੇ ਬਲੇਮ ਗੇਮ ਖੇਡੀ ਜਾਂਦੇ ਸਿੱਖ, ਕਦੇ ਇਹਨੂੰ ਦੋਸ਼ੀ ਬਣਾ ਦਿੰਦੇ, ਕਦੇ ਉਹਨੂੰ ਬਣਾ ਦਿੰਦੇ। ਉਹੀ ਗੱਲ ਹੋਈ, ਇੰਦਰਾ ਨੇ ਸਾਡਾ ਦਰਬਾਰ ਢਾਇਆ, ਤਖ਼ਤ ਢਾਇਆ, ਅਕਾਲ ਬੁੰਗਾ ਢਾਇਆ। ਸਤਵੰਤ ਸਿੰਘ, ਬੇਅੰਤ ਸਿੰਘ, ਕੇਹਰ ਸਿੰਘ ਨੇ ਬੀਬੀ ਇੰਦਰਾ ਉਡਾ ਦਿੱਤੀ। ਕੰਮ ਸਾਵਾ ਹੋ ਗਿਆ, ਪਰ ਜਿਹੜਾ ਤੀਰ ਇੰਦਰਾ ਨੇ ਛੱਡਿਆ ਸੀ ਟਿਕਾਣੇ ਲੱਗਾ, ਉਹ ਪਹੁੰਚਾਉਂਦੀ ਸੀ ਨਾ ਇਲੈਕਸ਼ਨ ਜਿੱਤਣੀ, ਉਹਦੇ ਕਾਕੇ ਰਾਜੀਵ ਗਾਂਧੀ ਨੂੰ 414 ਸੀਟਾਂ ਤੇ ਜਿੱਤ ਮਿਲੀ। ਮਤਲਬ ਸਾਫ਼ ਹੈ, ਮੀਡੀਏ ਰਾਹੀਂ ਹਿੰਦੁਸਤਾਨ ਦੇ ਜ਼ਿਹਨ 'ਚ ਬਹਿ ਗਿਆ ਸੀ ਭਿੰਡਰਾਂ ਵਾਲਾ ਅੱਤਵਾਦੀ ਹੈ, ਵੱਖਵਾਦੀ ਹੈ, ਤੇ ਇੰਦਰਾ ਨਾਇਕ ਬਣਾ ਦਿੱਤੀ ਗਈ ਕਿਉਂਕਿ ਉਹਨੇ ਖਲਨਾਇਕ ਮਾਰਿਆ। ਪਰ ਇਹ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਵੀ ਤੁਹਾਡਾ ਨਾਇਕ ਅਗਲਿਆਂ ਲਈ ਖਲਨਾਇਕ ਹੈ। ਕਿਤਾਬਾਂ ਪੜ੍ਹ ਕੇ ਕਮਲੇ ਨਾ ਬਣ ਜਾਇਓ ਕਦੇ। ਪਰ ਹੈਰਾਨੀ ਇਸ ਗੱਲ ਦੀ ਹੈ, ਦੁਸ਼ਮਣ ਵੱਲੋਂ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਘਾਤਕ ਹਮਲੇ ਕੀਤੇ। ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, 1984 ਦਾ ਘੱਲੂਕਾਰਾ, ਪਰ ਸਾਡੇ ਬਜ਼ੁਰਗਾਂ ਨੇ ਸਫਲਤਾਪੂਰਵਕ ਉਹਨਾਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਦਾਦ ਦੇਣੀ ਬਣਦੀ ਹੈ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸਨ, ਅਸੀਂ ਤੇ ਝੱਟ ਡੋਲ ਜਾਂਦੇ ਅੱਜ ਕੱਲ੍ਹ। ਬਾਬਾ ਨੰਦ ਲਾਲ ਇੱਕ ਗਵਾਹੀ ਦਿੰਦੇ ਨੇ, ਕਹਿੰਦਾ ਇਹ ਗੁਲਾਮ ਲੋਕ ਸਨ, ਇਹਨਾਂ ਕਿੱਥੋਂ ਲੜਨਾ ਸੀ? ਪੁੱਛੋ ਕਿੱਦਾਂ ਲੜੇ ਫਿਰ? ਸ਼ੇਰਾਨੇ ਅਫਵਾਜ਼ੇ ਮਨਸੂਰ ਯਸ਼ ਯਕਾ ਤਾਜ ਵਾ ਲਿਵਾਏ ਆਲਮ ਕੁਸ਼ਾਇਸ਼ ਨੁਸਰਤ ਤਰਾਜ਼। ਕਹਿੰਦਾ ਇਸ ਲਈ ਲੜੇ, ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪੌੜ ਦੇ ਕੇ, ਥਾਪੜਾ ਦੇ ਕੇ ਸ਼ੇਰਾਨੇ ਸ਼ੇਰ ਬਣਾਇਆ। ਸ਼ੇਰ ਵੀ ਐਸੇ ਅਫਵਾਜ਼ੇ, ਐਸੀਆਂ ਫੌਜਾਂ ਮਨਸੂਰ ਹੋ ਨਿਬੜੇ ਜਿਹੜੇ ਕੱਲਾ ਕੱਲਾ 1.25 ਲੱਖ ਨਾਲ ਟਕਰਾ ਗਿਆ। ਇਹ ਬਾਪੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ, ਕਹਿੰਦੇ ਇੰਨੀ ਤਾਕਤ ਫੜ ਗਏ। ਆਹ ਕਈ ਵਾਰ ਤਰਕ ਕਰ ਦਿੰਦੇ ਨਾ, ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ ਜੀ, ਇਹ ਪਤਾ ਨੀ ਕਿੰਨੇ ਝੁਲਾ ਦਿੱਤੇ। ਭਾਈ ਨੰਦ ਲਾਲ ਨੇ ਲਿਵਾਏ ਲਫ਼ਜ਼ ਵਰਤਿਆ, ਝੰਡਾ ਫਾਰਸੀ ਚ ਲਿਵਾਏ ਆਂਦੇ। ਕਹਿੰਦੇ ਇੰਨੀ ਅਜ਼ਮਤ ਵਿੱਚ ਸੀ ਖਾਲਸਾ, ਜਿੱਥੇ ਵੀ ਇਹਨਾਂ ਪਤਾਕਾ ਲਹਿਰਾ ਦੇਣਾ, ਨਿਸ਼ਾਨ ਲਾ ਦੇਣਾ, ਲੋਕਾਈ ਨੂੰ ਸਮਝ ਪੈ ਜਾਂਦੀ ਸੀ ਦੀਨ ਦੀ, ਮਾਣ ਸਨਮਾਨ ਦੀ, ਰੱਖਿਆ ਇਸ ਝੰਡੇ ਦੀ ਸਾਇਆ ਹੇਠ, ਛਾਇਆ ਦੇ ਥੱਲੇ ਹੋਵੇਗੀ, ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਹਿਫਾਜ਼ਤ ਹੋ ਸਕੇ। ਤੋ ਇਸ ਨਿਸ਼ਾਨ ਦੇ ਥੱਲੇ ਸਭ ਇਕੱਠੇ ਹੋ ਜਾਂਦੇ ਸਨ ਵੀ ਖਾਲਸਾ ਰੱਖੇਗਾ ਸਨ, ਜਿਹੜੇ ਕਦੇ ਗੁਲਾਮ ਸਨ ਉਹ ਰੱਖਿਅਕ ਬਣ ਗਏ। ਇਹਨੂੰ ਬਾਣੀ ਆਉਂਦੀ ਹੈ, ਗੁਰ ਕੈ ਤਕੀ ਹੈ ਸੱਚ ਹੈ ਤਾਣ, ਵਿਦ ਦਾ ਗੁਰੂ ਸਪੋਰਟ ਵਨ ਇਜ਼ ਬਲੈਸਡ ਵਿਦ ਦਾ ਸਟਰੈਂਥ ਆਫ ਟਰੂ ਲੋਰਡ। ਇਹ ਗੁਰੂ ਦੀ ਬਰਕਤ ਹੈ, ਗੁਲਾਮਾਂ ਨੇ ਤਖ਼ਤ ਜਿੱਤ ਲਏ, ਗੁਲਾਮਾਂ ਨੇ ਦਿੱਲੀ ਮਾਰ ਲਈ, ਬਾਬਾ ਬਘੇਲ ਸਿੰਘ ਹੋਣਾ ਜਿੱਤੀ ਹੈ ਦਿੱਲੀ। ਔਰ ਇੰਨਾ ਤਕੜਾ ਰਾਜ ਖਾਲਸੇ ਦਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਵੀ। ਇੱਧਰ ਭਾਰਤ ਸਾਰਾ ਗੁਲਾਮ ਸੀ, ਅਸੀਂ 50 ਸਾਲ ਬਾਅਦਾਂ ਗੁਲਾਮ ਹੋਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਅੰਪਾਇਰ ਦਾ ਰਾਜ ਹੋਇਆ। ਕੈਸਾ ਗਾਂਡੀਵ ਸੂਰਾ ਹੋਵੇਗਾ, ਕਿੱਥੇ ਕਾਬਲ ਕੰਧਾਰ, ਕਿੱਥੇ ਖੈਬਰ, ਕਿੱਥੇ ਤਿੱਬਤ, ਕਿੱਥੇ ਸਤਲੁਜ ਤੱਕ ਰਾਜ ਰਿਹਾ ਔਰ ਗੋਰੇ ਟ੍ਰੀਟੀ ਕਰਦੇ ਸੀ ਵੀ ਭਰਾਵਾ ਅਸੀਂ ਸਤਲੁਜ ਤੋਂ ਇੱਧਰ ਨਹੀਂ ਆਉਂਦੇ, ਹੱਥ ਜੋੜੇ ਤੂੰ ਉੱਧਰ ਨਾ ਆਏ। ਰਾਜਾ ਰਣਜੀਤ ਸਿੰਘ ਨੇ ਜਾ ਕੇ ਟ੍ਰੀਟੀ ਨਹੀਂ ਕੀਤੀ ਕਦੇ ਵੀ। ਉਹਨਾਂ ਦੇ ਵੰਸ਼ਜ ਆ, ਆਪਾਂ ਆਵਾਦੂ ਦਾ ਨਾਰਾ ਨਾ ਸਮਝੋ ਜਿਹੜਾ ਰੋਜ਼ ਲਾਇਆ ਜਾਂਦਾ, ਰਾਜ ਕਰੇਗਾ ਖਾਲਸਾ ਕੀ ਰਹਿਣਾ, ਕੋਈ ਰਾਜ ਕੀਤਾ ਆਏ ਅਸੀਂ ਤੇ ਦਾ ਲੱਗ ਜਾਂਦਾ ਹੁੰਦਾ, ਅੱਜ ਨਹੀਂ ਤੇ ਕੱਲ ਕਿਤੇ ਲੱਗੇਗਾ। ਚੰਗਿਆੜੀ ਬਲਦੀ ਰੱਖਿਆ ਕਰੋ, ਰਾਜਿਆਂ ਦਾ ਲਹੂ ਆ, ਰਾਜਿਆਂ ਨੇ ਰਾਜ ਦੀਆਂ ਹੀ ਬਾਤਾਂ ਕਰਨੀਆਂ, ਹੋਰ ਅਸੀਂ ਇੱਥੇ ਕੀ ਕਰਨਾ ਹੈ। ਇਹ ਹੈ ਘੱਲੂਘਾਰੇ ਦਾ ਇਤਿਹਾਸ। ਇੱਕ ਹੋਰ ਸ਼ੰਕਾ ਸੰਗਤ ਵਿੱਚ ਚੱਲ ਰਿਹਾ, ਮੈਂ ਉਹ 5 ਮਿੰਟਾਂ 'ਚ ਹੀ ਤੁਹਾਨੂੰ ਸਮਝਾ ਕੇ ਵਿਚਾਰ ਸੰਕੋਚ ਲਵਾਂ। ਗੁਰਮੁਖ ਪਿਆਰੇ ਕਹਿ ਰਹੇ ਸਨ ਵੀ ਚੁਪਹਿਰੇ ਦਾ ਬੜਾ ਰੌਲਾ ਹੈ। ਚੁਪਹਿਰੇ ਦਾ ਅਰਥ ਸਮਝਿਓ, ਵੈਸੇ 2 ਚੁਪਹਿਰੇ ਤੇ ਗੁਰੂ ਵੱਲੋਂ ਹੀ ਲਾਗੂ ਨੇ। ਚੁਪਹਿਰਾ ਕੀ ਹੈ? 4 ਪਹਿਰ 8 ਪਹਿਰਾਂ ਦਾ ਹੈ ਨਾ ਦਿਨ ਰਾਤ। ਹੁਣ 4 ਪਹਿਰ ਅੰਮ੍ਰਿਤ ਵੇਲਾ, 4 ਪਹਿਰ ਸੰਧਿਆ। ਅੰਮ੍ਰਿਤ ਵੇਲੇ ਆਪਾਂ ਜਪਜਾਪ ਸੋਈਏ ਚੌਪੀ ਨੰਦ ਪੜ੍ਹਦੇ ਹਾਂ, ਸੰਧਿਆ ਦਾ ਚੁਪਹਿਰਾ ਆਪਾਂ ਕੀ ਕੱਟਦੇ ਹਾਂ, ਰਹਿਰਾਸ ਕਰਦੇ ਹਾਂ। ਤੇ ਜੇ ਕਿਧਰੇ ਸਿੱਖ ਜਗਤ ਨੇ 1 ਚੁਪਹਿਰਾ ਦੁਪਹਿਰੇ ਸ਼ੁਰੂ ਕਰ ਲਿਆ ਤੇ ਇਹਦੇ 'ਚ ਪ੍ਰੋਬਲਮ ਕੀ ਹੈ? ਚੁਪਹਿਰੇ ਦਾ ਇਹ ਵੀ ਅਰਥ ਹੈ, 8 ਪਹਿਰ ਹੁੰਦੇ ਨੇ ਤੇ 8 ਪਹਿਰਾਂ ਦਾ ਚੌਥਾ ਹਿੱਸਾ ਕਿੰਨਾ ਬਣਿਆ? 2 ਪਹਿਰ ਹੁੰਦਾ 3 ਘੰਟਿਆਂ ਨੂੰ, 6 ਘੰਟੇ। ਵੈਸੇ ਆਮ 4 ਹੀ ਬੈਠਦੇ ਨੇ, ਬਣਦਾ 6 ਘੰਟੇ ਹੈ। ਚੁਪਹਿਰਾ ਹੈ ਜੀ, ਸਾਰੇ ਆਪਾਂ ਕਹਿ ਦਿੱਤਾ। ਗੁਰ ਪੂਰਾ ਪੂਰੀ ਤਾਂ ਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟਲਾ। ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਧਾਗਾ ਨਸੈ। ਚੁਪਹਿਰੇ ਤੇ ਬਾਣੀ ਪੜ੍ਹੀ ਹੈ ਨਾ, ਕੋਈ ਮੰਤਰਾਂ ਦਾ ਜਾਪ ਤੇ ਨਹੀਂ ਨਾ ਕੀਤਾ, ਕੋਈ ਟੂਣੇ ਟੱਪੇ ਤੇ ਨਹੀਂ ਨਾ ਕੀਤੇ ਆਪਾਂ। ਪਹਿਲਾਂ ਅਸੀਂ ਪਖੰਡ ਕਹਿ ਕੇ ਸੰਗਰਾਂਦ ਤੇ ਲੋਕ ਆਉਣੋਂ ਢਾਤੇ, ਮੱਸਿਆ ਪੁੰਨਿਆਂ ਤੇ ਲੋਕ ਆਉਣੋਂ ਢਾਤੇ ਗੁਰਦੁਆਰਿਆਂ 'ਚ। ਜੇ ਕੋਈ ਨਵੇਂ ਸਾਲ ਤੇ ਆਉਂਦਾ, ਭਾਵੇਂ 1 ਚੇਤ ਨੂੰ ਆਉਂਦਾ ਸੀ ਆਪਣੇ ਨਵਾਂ ਸਾਲ ਸਿੱਖਾਂ ਦਾ, ਭਾਵੇਂ ਉਹ 31 ਦਸੰਬਰ ਰਾਤ ਨੂੰ ਆਉਂਦਾ ਸੀ ਕ੍ਰਿਸ਼ਨਾ ਦੇ ਨਵੇਂ ਸਾਲ ਤੇ, ਅਸੀਂ ਉਹ ਵੀ ਢਾਈ ਜਾਂਦੇ। ਇੱਦਾਂ ਨਹੀਂ ਕਹੀਦਾ ਹੁੰਦਾ ਸੰਗਰਾਂਦ ਪਖੰਡ ਹੈ, ਨਵਾਂ ਸਾਲ ਪਖੰਡ ਹੈ, ਜਿਹੜੇ ਆਉਂਦੇ ਨੇ ਲੋਕ ਉਹ ਵੀ ਢਾ ਦੇ। ਅਸੀਂ ਕਹਿਣਾ ਇਹ ਸੀ, ਉਹ ਭਲਿਆ ਤੂੰ ਸੰਗਰਾਂਦ ਤੇ ਆਉਣਾ ਹੈ, ਗੁਰੂ ਘਰ ਵੀ ਤੇਰਾ ਮਹੀਨਾ ਸਫਲਾ ਲੰਘੇ। ਤੂੰ ਆਉਣਾ ਹੈ ਗੁਰੂ ਘਰ ਮੱਸਿਆ ਪੁੰਨਿਆ ਤੇ, ਤੂੰ ਆਉਣਾ ਹੈ ਨਵੇਂ ਸਾਲ ਗੁਰੂ ਘਰ ਸਾਲ ਚੰਗਾ ਲੰਘੇ। ਜੇ ਰੋਜ਼ ਆਵੇ ਤੇ ਤੇਰਾ ਜੀਵਨ ਨਾ ਸਫਲਾ ਲੰਘੇ। ਔਖੇ ਜੀ ਨਿੱਜੀ ਲੋੜਾਂ ਨੇ ਚੁਪਹਿਰੇ ਤੇ ਬਾਣੀ ਨੂੰ ਮੰਤਰ ਵਾਂਗ ਪੜ੍ਹਦੇ ਨੇ। ਮੰਤਰ ਟੂਣਿਆਂ ਵਾਲਾ ਪੜ੍ਹਨਾ ਮਾੜਾ ਹੈ, ਜਿੱਥੇ ਨੁਕਸਾਨ ਹੈ। ਬਾਣੀ ਨੂੰ ਮਹਾਂਮੰਤਰ ਆਖਿਆ ਗੁਰੂ ਗ੍ਰੰਥ ਸਾਹਿਬ ਨੇ। ਕਿਉਂ ਗੁਰਦੁਆਰੇ ਆਉਂਦੇ ਅਸੀਂ? ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵ ਹੈ ਗੁਰਮੁਖ ਹਰ ਜਾਤਾ। ਗੁਰੂ ਇਸ ਦਾ ਗਿਵਰ, ਇਸ ਦਾ ਡੂਅਰ, ਇਸ ਦਾ ਕ੍ਰੀਏਟਰ, ਉਹਦੇ ਕੋਲੋਂ ਹੀ ਮੰਗਣ ਆਉਣਾ। ਜੇ ਕੋਈ ਐਤਵਾਰ ਆ ਗਿਆ ਤੇ ਕਿੱਡੀ ਕੁ ਗੱਲ ਹੈ, ਨਾਲੇ ਐਤਵਾਰ ਸਾਰਿਆਂ ਨੂੰ ਛੁੱਟੀ ਹੁੰਦੀ ਹੈ। ਹੁਣ ਸ਼ਹੀਦਾਂ ਦੇ ਦਰ ਤੇ ਚੁਪਹਿਰਾ ਹੁੰਦਾ ਹੈ ਤੇ ਤੁਸੀਂ ਆਖੋਗੇ ਵੀ ਸ਼ਹੀਦਾਂ 'ਚ ਕੋਈ ਖਾਸੀਅਤ ਹੈ ਵੀ ਇਹਨਾਂ ਦੇ ਦਰ ਤੇ ਕਿਉਂ ਚੁਪਹਿਰਾ ਕੱਟਦੇ? ਯਾਦ ਰੱਖਿਓ, ਗੁਰੂ ਦੇ ਸਭ ਤੋਂ ਨੇੜੇ ਸੰਤ ਤੇ ਸ਼ਹੀਦ ਹੈ, ਦੋਵਾਂ ਦਾ ਹੀ ਜ਼ਿਕਰ ਹੈ ਬਾਣੀ 'ਚ। ਬਹੁਤਾਤ ਵਿੱਚ ਸੰਤ ਦਾ ਜ਼ਿਕਰ ਮਿਲੇਗਾ ਤੁਹਾਨੂੰ 1430 ਅੰਗਾਂ 'ਤੇ ਮਿਲ ਜਾਣਾ। ਸ਼ਹੀਦ ਦਾ ਕਿਧਰੇ ਜ਼ਿਕਰ ਮਿਲਦਾ ਹੈ? ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ। ਇਹ ਸੰਤ ਹੈ ਜਿਹੜਾ ਨਾਮ ਰੰਗ ਵਿੱਚ ਰੰਗਿਆ ਵਿਕਾਰਾਂ ਨੂੰ ਜਿੱਤ ਲਵੇ। ਅੱਗੇ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕਹਿ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂਨਾ ਛਾਡੈ। ਖੇਤ ਇਹ ਸੂਰਮੇ ਦੀ ਗੱਲ ਹੈ। ਹੁਣ ਬਾਣੀ ਆਉਂਦੀ ਹੈ ਵੀ ਪਰਮਾਤਮਾ ਰਾਜਾ ਹੈ, ਅਸੀਂ ਫਰਿਆਦੀ ਹਾਂ ਤੇ ਫਰਿਆਦੀ ਦੀ ਹਰ ਗੱਲ ਨਹੀਂ ਸੁਣੀ ਜਾਂਦੀ। ਕਿਹੜੀ ਸੁਣਨੀ ਹੈ ਕਿਹੜੀ ਨਹੀਂ ਉਹ ਰਾਜੇ ਤੇ ਨਿਰਭਰ ਕਰਦਾ, ਉੱਥੇ ਜ਼ੋਰ ਨਹੀਂ ਚੱਲਦਾ ਸਾਡਾ। ਪਰ ਜਿਹੜਾ ਸੰਤ ਸ਼ਹੀਦ ਹੈ ਨਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਫਾਰਸੀ 'ਚ ਸੁਹਾਗਣ ਨੂੰ ਆਉਂਦੇ ਨੇ, ਸੰਤ ਰੱਬ ਦੀਆਂ ਸੁਹਾਗਣਾਂ, ਸ਼ਹੀਦ ਜਿਨ੍ਹਾਂ ਨੇ ਰੱਬ ਨੂੰ ਖਸਮ ਪਾਇਆ ਹੈ। ਕਹਿੰਦੇ ਜਦੋਂ ਉਹਨਾਂ ਦੇ ਦਰ ਤੇ ਜਾ ਕੇ ਚੌਂਕੜਾ ਲਾਈਏ, ਉਹ ਸਿਫਾਰਿਸ਼ ਕਰ ਦਿੰਦੇ ਨੇ, ਜੋ ਨਹੀਂ ਵੀ ਮਿਲਣਾ ਉਹ ਵੀ ਮਿਲ ਜਾਂਦਾ। ਪ੍ਰਭ ਕਹਿ ਰੰਗ ਰਾਚ ਜਨ ਰਹਿ, ਗੁਰ ਕਹਿ ਬਚਨ ਪਦਾਰਥ ਲਹਿ। ਉਹ ਦਾਤੇ ਦੁੱਖ ਕਾਟਨ ਹਾਰ, ਜਾ ਕੇ ਸੰਗ ਤਰੈ ਸੰਸਾਰ। ਸ਼ਹੀਦਾਂ ਮਹਾਂਪੁਰਸ਼ਾਂ ਨੂੰ ਤੇ ਦਾਤੇ ਆਖਿਆ ਮਹਾਰਾਜ ਨੇ। ਦਾਤਾਰ ਆਖਿਆ ਗਿਆ ਹੈ ਤੋ ਸੰਗਤ ਚੁਪਹਿਰੇ ਤੇ ਇਕੱਠੀ ਹੁੰਦੀ ਹੈ। ਅਸੀਂ ਤੇ ਜ਼ੋਰ ਲਾ ਰਹੇ ਹਾਂ ਵੀ ਕਿਸੇ ਤਰੀਕੇ ਵੀ ਗੁਰਦੁਆਰੇ ਆ ਜਾਵੇ ਸੰਗਤ, ਇਦੋਂ ਵੱਧ ਕੇ ਹੋਰ ਕਿਹੜਾ ਕਰਨਾ ਹੈ। ਤੇ ਜੇ ਚੁਪਹਿਰੇ ਦੇ ਬਹਾਨੇ ਲੋਕ ਆ ਰਹੇ ਨੇ ਤੇ ਪਖੰਡ ਕਿਵੇਂ ਹੋ ਗਿਆ? ਕਿਹੜਾ ਜੋਸ਼ੀ ਕੋਲ ਗਏ ਨੇ, ਕਿਹੜਾ ਕਬਰਾਂ ਕੋਲ ਗਏ ਨੇ, ਕਿਹੜਾ ਮੂਰਤਾਂ ਕੋਲ ਗਏ ਨੇ? ਆਪਦੇ ਗੁਰੂ ਕੋਲ ਆਏ ਨੇ। ਤੇ ਮੈਂ ਬਾਣੀ ਚੋਂ ਸਿੱਧ ਕਰ ਦਿੰਦਾ ਵੀ ਗੁਰੂ ਕੋਲ ਆਉਣਾ ਪਖੰਡ ਨਹੀਂ ਹੈ। ਭਾਵੇਂ ਨਵੇਂ ਸਾਲ ਆ, ਸੰਗਰਾਂਦ ਦੇ ਆ, ਮੱਸਿਆ ਤੇ ਆ, ਪੁੰਨਿਆ ਤੇ ਆ, ਤੇਰਾ ਜੀਵਨ ਸਫਲਾ ਹੋਵੇਗਾ। ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਸ਼ਬਦ ਸੁਹਾਏ। ਸਫਲ ਮੂਰਤ ਸਫਲਾ ਘੜੀ, ਜਿੱਤ ਸੱਚੇ ਨਾਲ ਪਿਆਰ। ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ, ਪਰ ਗੁਰੂ ਕੋਲ ਆ ਜਾ ਸਾਰੇ ਛਿੱਤਾਂ ਵਾਰ ਸੋਮਨੀਕ ਨੇ। ਕਰੋ ਬਾਣੀ ਚੋਂ ਸਾਬਤੇ, ਪ੍ਰਚਾਰਕਾਂ ਨੂੰ ਆਖੋ ਜਿਹੜੇ ਸੰਗਰਾਂਦ ਨੂੰ ਪਖੰਡ ਆਉਂਦੇ ਨੇ, ਮੱਸਿਆ ਪੁੰਨਿਆ ਚੁਪਹਿਰੇ ਨੂੰ ਪਖੰਡ ਆਉਂਦੇ ਨੇ, ਸਾਬਤ ਕਰਕੇ ਵਿਖਾਉਣ ਵੀ ਬਾਪੂ ਨੇ ਲਿਖਿਆ ਕਿਤੇ ਪਖੰਡ ਹੈ ਗੁਰੂ ਘਰ ਆਉਣਾ। ਆਪਦੀਆਂ ਵਿਚਾਰਾਂ ਨੇ ਤੇ ਤੁਹਾਡੇ ਜੇ ਮਨ ਚ ਸ਼ੰਕਾ ਹੈ ਤੇ ਮੈਂ ਕਹਿ ਦਵਾਂ ਵੀ ਤੁਹਾਡੇ ਮਨ ਦੀਆਂ ਵਿਚਾਰਾਂ ਨਾਲ ਧਰਮ ਨਹੀਂ ਚੱਲਦਾ, ਨਾ ਮੇਰੇ ਮਨ ਦੀ ਵਿਚਾਰ ਨਾਲ ਚੱਲਣਾ, ਨਾ ਇੱਥੇ ਕੋਈ ਤਰਕ ਵਾਲਾ ਬੈਠਾ ਹੋਵੇ। ਮੈਂ ਉਹਦੀ ਵਿਚਾਰ ਨਾਲ ਕਥਾ ਹੀ ਕਰਨੀ ਹੈ। ਕਥਾ ਹੁੰਦੀ ਹੈ, ਧਰਮ ਚੱਲਦਾ ਹੈ ਗ੍ਰੰਥ ਨਾਲ। ਤੇ ਗੁਰੂ ਗ੍ਰੰਥ ਸਾਹਿਬ ਆਂਦੇ ਨੇ ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇ ਵੜੇ ਔਰ ਨਾ ਕੋਈ। ਤੇ ਬਾਣੀ ਨੂੰ ਪੁੱਛੋ ਜੀ, ਰੌਲਾ ਪੈ ਗਿਆ ਵੀ ਇਹ ਮੰਤਰ ਵਾਂਗੂ ਪੜ੍ਹ ਰਹੇ ਨੇ ਉੱਥੇ ਬੈਠੇ ਸ਼ਹੀਦੀ ਜਾਂ ਹੋਰ ਗੁਰਦੁਆਰਿਆਂ, ਵੀ ਦੁੱਖ ਸੁੱਖ ਮਿਟ ਜਾਣ, ਹੋਸਪਿਟਲ ਕਦ ਵੀ ਖੁੱਲ੍ਹੇ ਨੇ। ਤੇ ਹੋਸਪਿਟਲ ਵਾਲੇ ਤੇ ਆਪ ਡਾਕਟਰ ਕਹਿੰਦੇ, ਸੁਣੇ ਮੈਂ 20 ਵਾਰ ਵੀ ਦਵਾਈ ਲੈ ਜਾ, ਹੁਣ ਇੱਧਰੋਂ ਜਵਾਬ ਹੈ ਤੂੰ ਬਚਣਾ ਨਹੀਂ, ਦੁਆ ਕਰੀ ਜਾ ਕੇ ਇਹ ਦਵਾਈ ਲੱਗ ਜਾਵੇ। ਉਹਦੇ ਆਪ ਦਵਾ ਤੇ ਬੈਠੇ ਨੇ, 50% ਰੋਗਾਂ ਦਾ ਇਲਾਜ ਹੀ ਹੈ ਨਹੀਂ ਸਾਇੰਸ ਕੋਲ, ਉਹਦੇ ਆਪ ਰੱਬ ਅੱਗੇ ਤਰਲੇ ਲੈਂਦੇ ਨੇ। ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡੀ ਬਾਣੀ ਮੰਤਰ ਹੈ, ਇਹਦਾ ਤੋਤਾ ਰਟਨ ਕਰੀਏ ਕਿ ਨਾ ਕਰੀਏ? ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ। ਕਹਿੰਦੇ ਇਹ ਮਹਾ ਮੰਤਰ ਹੈ ਮਹਾਰਾਜ, ਇਹਨੂੰ ਜਪ ਕੇ ਕੀ ਮਿਲੇਗਾ? ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ, ਬਲਾਈ ਜੀਵਨ ਚੋਂ ਬਲਾਵਾਂ ਮਿਟ ਜਾਣਗੀਆਂ, ਰੋਗ ਸੋਗ ਮਿਟ ਜਾਣਗੇ। ਬਾਣੀ ਮੰਤਰ ਮਹਾਂਪੁਰਖਨ ਕੀ, ਮਨ ਹੈ ਉਤਾਰਨ ਮਾਨ ਕਹੋ, ਖੋਜ ਲਹਿਓ ਨਾਨਕ ਸੁਖ ਥਾਨਾ, ਹਰ ਨਾਮਾ ਵਿਸਰਾਮ ਕੋ। ਕਹਿੰਦੇ ਮਹਾਂ ਮੰਤਰ ਹੈ, ਜਿਹੜਾ ਜਪ ਲਵੇਗਾ ਨਾ ਇਹਨੂੰ, ਉਹਨੂੰ ਮਹਾਂ ਆਨੰਦ ਮਿਲੇਗਾ, ਰੋਗ ਸੋਗ ਮਿਟ ਜਾਣਗੇ। ਦੁਨੀਆਂ ਬਾਹਾਂ ਖੜੀਆਂ ਕਰ ਦੇਵੇ ਭਾਈ, ਤੇਰੇ ਰੋਗਾਂ ਦਾ ਤੇਰੇ ਸ਼ੋਕਾਂ ਦਾ ਇਲਾਜ ਨਹੀਂ, ਆ ਜਾਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਸਾਰੇ ਹੀ ਰੋਗ ਸੋਗ ਉਠਾ ਦੇਵੇਗਾ, ਇਹਦੀ ਬਰਕਤ ਹੈ। ਇਹਦੇ ਐਤਵਾਰੀ ਚੁਪਹਿਰਾ ਲਾਉਂਦੇ ਨੇ, ਮੈਂ ਕਹਿੰਦਾ ਭਰਾ ਰੋਜ਼ ਲਾਇਆ ਕਰੋ, ਜੇ ਲੋਕਾਂ ਦੇ ਦੁੱਖ ਘਟੀਦੇ ਨੇ, ਗੁਰੂ ਘਰ ਸੰਗਤ ਆਉਂਦੀ ਹੈ, ਸ਼ੁਭ ਸਿੱਖਿਆ ਲੈਂਦੀ ਹੈ, ਮਾੜੀ ਗੱਲ ਕੀ ਹੈ? ਰੋਜ਼ 2 ਚੁਪਹਿਰੇ ਤੁਸੀਂ ਕੱਟਦੇ ਹੋ, ਅੰਮ੍ਰਿਤ ਵੇਲਾ ਜ਼ਰੂਰੀ ਹੈ, ਸੰਧਿਆ ਦਾ ਵੇਲਾ ਜ਼ਰੂਰੀ ਹੈ, ਇਹ ਚੁਪਹਿਰੇ ਕੱਟਣ ਦਾ ਹੁਕਮ ਗੁਰੂ ਵੱਲੋਂ ਹੈ। ਤੇ ਕਈ ਇਹ ਵੀ ਕਹਿ ਦਿੰਦੇ ਜੀ, ਇਹ ਕੱਟਣ ਲਫ਼ਜ਼ ਚੰਗਾ ਨਹੀਂ ਲੱਗਦਾ, ਚੁਪਹਿਰੇ ਕੱਟਣ ਦਾ ਭਾਵ ਹੁੰਦਾ ਜਦੋਂ ਚੁਪਹਿਰੇ 'ਚ ਬਹਿ ਕੇ ਬਾਣੀ ਪੜੀਏ ਤੇ ਰੋਗ ਸੋਗ ਕੱਟੇ ਜਾਂਦੇ ਨੇ। ਅਰਥ ਦੀ ਸਮਝ ਨਹੀਂ ਹੁੰਦੀ, ਹਵਾ 'ਚ ਤੁਰੀ ਗਾਂ ਫਿਰ ਬਿਨਾ ਪਊਜਾ, ਬਾਣੀ ਪੜਿਆ ਕਰੋ, ਖੰਡੇ ਦੀ ਬੋਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਵੇ। ਸੰਗਤਾਂ ਵਿੱਚ ਬਹੁਤ ਮੋਨੇ ਘੋਨੇ ਵੀਰ ਵੀ ਆਏ ਨੇ, ਮੈਂ ਉਹਨਾਂ ਨਾਲ ਵੀ ਇਹਨਾਂ ਨੂੰ ਪ੍ਰੇਮ ਨਾਲ ਪ੍ਰੇਰਿਆ ਕਰੋ। ਸਿੱਖ ਦੇ 2 ਪੱਖ ਨੇ, ਇੱਕ ਹੈ ਸਿੱਖ, ਇੱਕ ਹੈ ਸਿੰਘ। ਸਿੱਖ ਹੈ ਬੀਜ ਤੇ ਸਿੰਘ ਹੈ ਰੁੱਖ। ਇਹ ਮੋਨੇ ਘੋਨੇ ਜਿਹੜੇ ਗੁਰਦੁਆਰੇ ਆਏ ਨੇ ਨਾ, ਜੇ ਇਹਨਾਂ 'ਚ ਸਿੱਖੀ ਦਾ ਬੀਜ ਹੈ ਤਾਂ ਹੀ ਆਏ ਨੇ ਇੱਥੇ, ਗੁਰੂ ਨਾਲ ਪਿਆਰ ਹੈ ਤਾਂ ਹੀ ਆਏ ਨੇ। ਤੇ ਬੀਜ ਕਾਹਦੇ ਨਾਲ ਰੁੱਖ ਬਣਦਾ ਹੁੰਦਾ? ਪਾਣੀ ਲਾਇਆ, ਆਉਂਦੇ ਰਿਹਾ ਕਰੋ ਵੀਰੋ, ਕਥਾ ਕੀਰਤਨ ਦਾ ਪਾਣੀ ਲੱਗਦਾ ਰਿਹਾ ਤੇ ਇੱਕ ਦਿਨ ਰੁੱਖ ਬਣ ਜਾਊਗੇ, ਆਉਣਾ ਨਹੀਂ ਛੱਡੀਦਾ ਗੁਰੂ ਘਰ। ਬਾਕੀ ਗੁਰੂ ਨਾਨਕ ਸਾਹਿਬ ਤੁਹਾਡੇ ਵੀ ਪਿਤਾ ਨੇ, ਸਾਡੇ ਵੀ ਪਿਤਾ ਨੇ, ਖਾਲਸੇ ਨੂੰ ਖਾਸ ਰੂਪ ਦਾ ਦਰਜਾ ਹੈ। ਇੱਕ ਕਾਕਾ ਹੁੰਦਾ ਨਾ ਜਿਹੜਾ ਬਹੁਤਾ ਆਖੇ ਲੱਗਦਾ, ਬਾਪੂ ਉਹਨੂੰ ਪ੍ਰੋਪਰਟੀ ਵੀ ਦਿੰਦਾ ਤੇ ਸੀਸ ਵੀ ਦਿੰਦਾ, ਤੇ ਜਿਹੜਾ ਕਾਕਾ ਆਖੇ ਨਹੀਂ ਲੱਗਦਾ ਉਹਨੂੰ ਸੀਸ ਨਹੀਂ ਬਹੁਤੀ ਮਿਲਦੀ, ਪ੍ਰੋਪਰਟੀ ਤੇ ਦੇ ਹੀ ਦਿੰਦਾ ਉਹ। ਤੋ ਗੁਰੂ ਕਿਸੇ ਨੂੰ ਦੂਰ ਨਹੀਂ ਕਰਦਾ, ਇਹ ਸਾਰੀ ਫੁਲਵਾੜੀ ਹੈ ਗੁਰੂ ਨਾਨਕ ਦੀ। ਜਿਹੜੇ ਕੇਸ ਕੱਟਦੇ ਨੇ ਹੌਲੀ ਹੌਲੀ ਰੁੱਖ ਬਣ ਜਾਣ, ਸਿੱਖੀ ਪ੍ਰਫੁੱਲਤ ਰਵੇ, ਪ੍ਰੇਮ ਨਾਲ ਪ੍ਰੇਰਿਆ ਕਰੋ। 10 ਲੱਖ ਦੇ ਇਰਦ ਗਿਰਦ ਸਾਡੀ ਕੁਰਬਾਨੀ ਹੈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਿਆਂ। ਖਾਲਸਾ ਪ੍ਰਫੁੱਲਤ ਰਵੇ, ਖਾਲਸੇ ਦਾ ਰਾਜ ਅਰਦਾਸ ਕਰਿਆ ਕਰੋ ਕਿਧਰੇ ਕਾਇਮ ਹੋਵੇ। ਦਾਸ ਬਾਣੀ ਨੂੰ ਸੰਕੋਚਦਾ ਹੈ ਸਤਿਕਾਰਯੋਗ ਪ੍ਰਧਾਨ ਸਰਦਾਰ ਜਸਵੰਤ ਸਿੰਘ ਜੀ, ਸੈਕਟਰੀ ਸਰਦਾਰ ਪ੍ਰੀਤਮ ਸਿੰਘ ਜੀ, ਸਰਦਾਰ ਸੰਦੀਪ ਸਿੰਘ ਜੀ, ਸਮੂਹ ਪ੍ਰਬੰਧਕ ਜਨ ਸਾਰਿਆਂ ਦਾ ਧੰਨਵਾਦ। ਭਾਈ ਅਮਰਤਵੀਰ ਸਿੰਘ ਜੀ ਜਿਨ੍ਹਾਂ ਨੇ ਸਾਰੇ ਸਮਾਗਮ ਮੈਲਬੋਰਨ ਦੇ ਔਰਗਨਾਈਜ਼ ਕੀਤੇ ਨੇ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਮੀਡੀਆ ਵਾਲੇ ਵੀਰਾਂ ਦਾ ਧੰਨਵਾਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।